ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ ਕਿ ਪਤਿਤ ਪਾਵਨ ਭਗਤ ਵਛਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹਾਂ। ਕਿਰਪਾਲੂ ਦਿਆਲੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਸੇਵਾ ਕਰਵਾ ਰਹੇ ਨੇ। ਬੌਲੀ ਸਾਹਿਬ ਦੀ ਇਸ ਮਹਾਨ ਸੇਵਾ ਵਿਚ ਦੂਰੋਂ ਦਰੇਡਿਓ ਗੁਰੂ ਕੇ ਸਿੱਖ ਆ ਕੇ ਸੇਵਾ ਕਰ ਰਹੇ ਨੇ। ਕਾਬਲ ਵਿਚ ਇਕ ਗੁਰੂ ਘਰ ਦਾ ਪ੍ਰੇਮੀ ਸਿੱਖ ਰਹਿੰਦਾ ਹੈ। ਇਹਦੀ ਘਰਵਾਲੀ ਜੋ ਪਤ ਵਰਤਾ ਧਰਮ ਚ ਪਰਪੱਕ ਹੈ, ਕਿਸੇ ਪਰ ਪੁਰਖ ਨੂੰ ਕਦੇ ਆਪਣੇ ਮਨ ਚ ਫੁਰਨੇ ਮਾਤਰ ਵੀ ਚੇਤੇ ਨਹੀਂ ਕਰਦੀ ਔਰ ਆਪਣੇ ਪਤੀ ਦੀ ਹਰ ਇਕ ਆਗਿਆ ਨੂੰ ਸਤ ਕਰਕੇ ਮੰਨਦੀ ਹੈ। ਆਪਣੇ ਪਤ ਵਰਤਾ ਧਰਮ ਚ ਪਰਪੱਕ ਰਹਿਣ ਕਰਕੇ ਸਮਾਈ ਵਿਚ ਕੁਝ ਸ਼ਕਤੀਆਂ ਆ ਗਈਆਂ ਨੇ ਕਿ ਬ੍ਰਹਿਮੰਡ ਦੇ ਕਿਸੇ ਵੀ ਕੋਨੇ ਤੱਕ ਹਜ਼ਾਰਾਂ ਮੀਲਾਂ ਦਾ ਹਜ਼ਾਰਾਂ ਕੋਹਾਂ ਦਾ ਪੰਧ ਕੁਝ ਘੜੀਆਂ ਵਿਚ ਬਤੀਤ ਕਰ ਸਕਦੀ ਹੈ। ਇਹਨੇ ਸੁਣਿਆ ਕਿ ਗੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ। ਸੇਵਾ ਸੁਣ ਕੇ ਇਹ ਮਾਈ ਅੰਮ੍ਰਿਤ ਵੇਲੇ ਕਾਬਲ ਤੋਂ ਚੱਲ ਪੈਂਦੀ ਔਰ ਗੋਇੰਦਵਾਲ ਸਾਹਿਬ ਪਹੁੰਚਦੀ। ਰਸਤੇ ਚ ਸੈਂਕੜੇ ਕੋਹਾਂ ਦਾ ਪੰਧ ਕੱਖ ਦੇ ਫੋਰ ਚ ਮਿਟਾ ਕੇ ਆਪ ਪਹੁੰਚਦੀ ਹੈ, ਸੇਵਾ ਕਰਦੀ ਹੈ। ਟੋਕਰੀ ਢੋਣ ਦੀ ਸੇਵਾ, ਕਦੇ ਗਾਰਾ ਢੋਣ ਦੀ ਸੇਵਾ, ਚੂਨਾ ਢੋਣ ਦੀ ਸੇਵਾ, ਇੱਟਾਂ ਢੋਣ ਦੀ ਸੇਵਾ ਕਰਦੀ। ਇਕ ਅਸਚਰਜਤਾ ਵਾਲੀ ਬਾਤ ਗੁਰੂ ਕੇ ਸਿੱਖ ਵੇਖਦੇ ਨੇ ਵੀ ਜਦੋਂ ਸੇਵਾ ਕਰਦੀ ਹੈ ਉਦੋਂ ਆਪਣਾ ਹੱਥ ਹਿਲਾਉਂਦੀ ਹੈ। ਸ਼ਾਮ ਦੇ ਸਮੇਂ ਇਸ ਮਾਈ ਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਚਲੀ ਜਾਂਦੀ, ਅਲੋਪ ਹੋ ਜਾਂਦੀ। ਸਵੇਰੇ ਦਿਨ ਚੜ੍ਹਦਾ ਤੇ ਫਿਰ ਇਹ ਮਾਈ ਸੇਵਾ ਕਰਦਿਆਂ ਵਿਚ ਸੇਵਾ ਵਿਚ ਹਾਜ਼ਰ ਹੁੰਦੀ ਹੈ। ਕਈ ਦਿਨ ਸਿੱਖ ਵੇਖਦੇ ਰਹੇ, ਆਪਸ ਵਿਚ ਚਰਚਾ ਕਰਦੇ ਨੇ ਪਰ ਕਿਸੇ ਨੂੰ ਕੁਝ ਸਮਝ ਨਹੀਂ ਆਈ। ਇਸ ਮਾਈ ਕੋਲੋਂ ਕਿਸੇ ਨੇ ਪੁੱਛਣ ਦਾ ਹੌਸਲਾ ਨਹੀਂ ਕੀਤਾ। ਨਾ ਹੀ ਇਹ ਮਾਈ ਕਿਸੇ ਨਾਲ ਕੋਈ ਗੱਲਬਾਤ ਕਰਦੀ ਹੈ, ਨਾ ਕਿਸੇ ਨਾਲ ਕੋਈ ਬਚਨ ਕਰਦੀ ਹੈ, ਨਾ ਸੁਣਦੀ ਹੈ। ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਏਦਾਂ ਇਕ ਮਾਈ ਆਉਂਦੀ ਹੈ, ਉਹ ਸੇਵਾ ਕਰਦੀ ਹੈ ਸਾਰਾ ਦਿਨ ਬੜੀ ਭਾਵਨਾ ਨਾਲ, ਤੇ ਸ਼ਾਮ ਦੇ ਸਮੇਂ ਅਚਾਨਕ ਉਹ ਮਾਈ ਅਲੋਪ ਹੋ ਜਾਂਦੀ ਹੈ। ਇਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਵੀ ਜਦੋਂ ਸੇਵਾ ਕਰਦੀ ਹੈ ਉਹ ਮਾਈ ਆਪਣਾ ਹੱਥ ਹਿਲਾਉਂਦੀ, ਇਹ ਸਾਨੂੰ ਸਮਝ ਨਹੀਂ ਆਈ। ਸਤਿਗੁਰਾਂ ਆਖਿਆ, ਭਾਈ ਸਿੱਖੋ, ਮਾਈ ਕਾਬਲ ਤੋਂ ਚੱਲ ਕੇ ਆਉਂਦੀ ਤੇ ਕਾਬਲ ਤੋਂ ਪੰਧ ਮੁਕਾ ਕੇ ਆਉਂਦੀ ਹੈ। ਪਤ ਵਰਤਾ ਧਰਮ ਚ ਪਰਪੱਕ ਮਾਈ ਹੈ ਤੇ ਜਿਸ ਵੇਲੇ ਆਉਂਦੀ ਹੈ ਉਸ ਵੇਲੇ ਪੱਲਣੇ ਵਿਚ ਪੰਘੂੜੇ ਵਿਚ ਆਪਣੇ ਬੱਚੇ ਨੂੰ ਲਟਾਉਂਦੀ ਹੈ। ਇੱਥੇ ਜਦੋਂ ਹੱਥ ਹਿਲਾਉਂਦੀ ਹੈ ਤੇ ਇਹਦੇ ਹੱਥ ਹਿੱਲਣ ਨਾਲ ਉੱਥੇ ਪੰਘੂੜਾ ਹਿੱਲਦਾ ਹੈ, ਪੰਘੂੜੇ ਨੂੰ ਹੁਲਾਰਾ ਦੇ ਕੇ ਆਪਣੇ ਬੱਚੇ ਨੂੰ ਚੁੱਪ ਕਰਾਉਂਦੀ ਹੈ। ਇਹ ਜਿਹੜੀ ਕਰਾਮਾਤ, ਇਹ ਸ਼ਕਤੀ ਇਸ ਮਾਈ ਵਿਚ ਆਈ ਹੈ ਜੋ ਕਾਬਲ ਤੋਂ ਆਉਂਦੀ ਹੈ, ਇਹ ਸ਼ਕਤੀ ਇਹਦੀ ਆਪਣੇ ਦੁਨਿਆਵੀ ਪਤੀ ਦੀ ਸੇਵਾ ਕਰਕੇ ਆਈ, ਆਪਣੇ ਪਤੀ ਦੀ ਆਰਾਧਨਾ ਕਰਕੇ ਆਈ ਹੈ। ਇਹ ਆਪਣੇ ਪਤੀ ਤੋਂ ਬਿਨਾਂ ਪਰ ਪੁਰਖ ਦਾ ਫੁਰਨਾ ਤੱਕ ਵੀ ਕਦੇ ਆਪਣੇ ਚਿੱਤ ਚ ਨਹੀਂ ਲਿਆਉਂਦੀ। ਆਪਣੇ ਪਤੀ ਦੀ ਆਗਿਆ ਵਿਚ ਹੁਕਮ ਵਿਚ ਰਹਿੰਦੀ ਹੈ, ਸਤ ਬਚਨ ਕਰਕੇ ਵਰਤਦੀ ਹੈ। ਇਹ ਸ਼ਕਤੀ ਇਸ ਮਾਈ ਵਿਚ ਤਾਂ ਆਈ। ਸਤਿਗੁਰੂ ਜੀ ਇਹ ਬਚਨ ਸੁਣਾ ਰਹੇ ਨੇ ਕਿ ਪਤਬਰਤਾ ਧਰਮ ਕਿਤਨਾ ਉੱਚਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਇਹ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੋਪਈ ਨਿਸਮੈ ਘਰ ਕੋ ਜਾਏ ਸੰਭਾਰੇ।
ਰਾਤ ਦਾ ਸਮਾਂ ਜਦੋਂ ਹੁੰਦਾ ਹੈ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਸਿੱਖੋ, ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤੇ ਰਾਤ ਨੂੰ ਇਹ ਮਾਈ ਵਾਪਸ ਆਪਣੇ ਨਗਰ ਕਾਬਲ ਚਲੀ ਜਾਂਦੀ ਹੈ, ਔਰ ਕਾਬਲ ਜਾ ਕੇ ਆਪਣਾ ਘਰ ਸੰਭਾਲਦੀ ਹੈ।
ਸੁਤਪਤੀ ਚੋਂ ਮਿਲ ਆਨੰਦ ਧਾਰੇ,
ਇਸ ਬੱਚੇ ਨੂੰ ਸਾਰਾ ਦਿਨ ਪੰਘੂੜੇ ਵਿਚ ਛੱਡ ਕੇ ਆਉਂਦੀ, ਫਿਰ ਰਾਤ ਨੂੰ ਜਾ ਕੇ ਆਪਣੇ ਪੁੱਤਰ ਨੂੰ ਸੰਭਾਲਦੀ ਹੈ, ਆਪਣੇ ਪਤੀ ਦੀ ਸੇਵਾ ਕਰਦੀ ਹੈ, ਜਾ ਕੇ ਸ਼ਾਮ ਨੂੰ ਰਾਤ ਨੂੰ ਲੰਗਰ ਪ੍ਰਸ਼ਾਦਾ ਪਕਾ ਕੇ ਪਰਿਵਾਰ ਨੂੰ ਛਕਾਉਂਦੀ ਹੈ।
ਪਤੀ ਵਰਤ ਸਾਹਮਣੇ ਧਰਮ ਔਰ ਪ੍ਰਿਆ,
ਪਤ ਵਰਤਾ ਧਰਮ ਜਿਹੜਾ ਹੈ ਨਾ, ਇਸ ਧਰਮ ਵਰਗਾ ਕਿਸੇ ਇਸਤਰੀ ਲਈ ਹੋਰ ਕੋਈ ਦੂਜਾ ਧਰਮ ਨਹੀਂ ਹੈ। ਇੱਕ ਇਸਤਰੀ ਦਾ ਸਭ ਤੋਂ ਵੱਡਾ ਧਰਮ ਹੈ ਕਿ ਉਹ ਆਪਣੇ ਪਤ ਵਰਤਾ ਧਰਮ ਚ ਪਰਪੱਕ ਰਹੇ। ਪਤ ਵਰਤ ਧਰਮ ਉਪਰ ਸਤਿਗੁਰੂ ਜੀ ਕੱਲ ਦੀ ਕਥਾ ਵਿਚ ਵੀ ਦੱਸ ਕੇ ਆਏ ਨੇ ਵੀ ਉਹ ਕਿਸ ਤਰ੍ਹਾਂ ਦਾ ਹੁੰਦਾ, ਜਿਵੇਂ ਇਸ ਮਾਈ ਦਾ ਜੀਵਨ ਸੀ ਜੋ ਕਾਬਲ ਤੋਂ ਚੱਲ ਕੇ ਆਉਂਦੀ ਹੈ। ਪਤ ਵਰਤਾ ਧਰਮ ਵਰਗਾ ਕਿਸੇ ਇਸਤਰੀ ਦਾ ਹੋਰ ਕੋਈ ਦੂਜਾ ਧਰਮ ਨਹੀਂ ਹੋ ਸਕਦਾ, ਪਤ ਵਰਤ ਧਰਮ ਹੀ ਸਭ ਤੋਂ ਵੱਡਾ ਧਰਮ ਹੈ।
ਇਸ
ਪਤ ਵਰਤਾ ਧਰਮ ਨੂੰ ਧਾਰਨ ਕਰਨੇ ਕਰਕੇ, ਪਤ ਵਰਤਾ ਧਰਮ ਦੀ ਪਾਲਣਾ ਕਰਨ ਕਰਕੇ ਇਸ ਇਸਤਰੀ ਵਿਚ ਇੰਨੀ ਵੱਡੀ ਸ਼ਕਤੀ ਆ ਗਈ ਹੈ ਵੀ ਇਕ ਅੱਖ ਦੇ ਫੋਰ ਵਿਚ ਕਿਤੇ ਵੀ ਜਾ ਸਕਦੀ। ਇਹੋ ਜਿਹੀਆਂ ਹੋਰ ਵੀ ਇਹਦੇ ਚ ਕਈ ਕਰਾਮਾਤਾਂ ਆਜ਼ਮਤਾਂ ਆ ਗਈਆਂ ਵੀ ਇੱਥੇ ਖਲੋਤੀ ਪੰਘੂੜਾ ਹਿਲਾ ਦਿੰਦੀ, ਕਾਬਲ ਦੇ ਵਿਚ ਪੰਘੂੜੇ ਨੂੰ ਹਲੂਣਾ ਮਿਲ ਜਾਂਦਾ ਹੈ। ਇਹ ਸਾਰੀਆਂ ਸ਼ਕਤੀਆਂ ਇਹਦੇ ਵਿਚ ਜੋ ਆਈਆਂ ਨੇ ਆਪਣੇ ਪਤ ਵਰਤਾ ਧਰਮ ਨੂੰ ਪਾਲਣ ਕਰਕੇ ਆਈਆਂ ਹਨ।
ਪਤ ਵਰਤਾ ਪੂਰਬ ਵੀ ਦਾਰਾ, ਜਿਨ ਕੀ ਨਸ ਦਸ ਦਿਨ ਅੰਧਿਆਰਾ।
ਗੁਰੂ ਜੀ ਫਿਰ ਬਚਨ ਸੁਣਾਉਣ ਲੱਗੇ ਸਿੱਖਾਂ ਨੂੰ, ਕਹਿਣ ਲੱਗੇ ਭਾਈ ਸਿੱਖੋ, ਇਕ ਪਤ ਵਰਤਾ ਧਰਮ ਚ ਪਰਪੱਕ ਇਸਤਰੀ ਪਹਿਲਾਂ ਵੀ ਹੋਈ ਹੈ। ਉਹ ਇਹੋ ਜਿਹੀ ਇਸਤਰੀ ਸੀ ਵੀ ਜਿਹਨੇ 10 ਦਿਨ ਸੂਰਜ ਨਹੀਂ ਸੀ ਚੜਨ ਦਿੱਤਾ, ਇਹੋ ਜਿਹੀ ਪਤ ਵਰਤਾ ਇਸਤਰੀ ਸੀ। ਸੂਰਜ ਤਾਂ ਇਕ ਦਿਨ ਨਾ ਹੋ ਗਏ ਤੇ ਸਾਰੀ ਧਰਤੀ ਦਾ ਕਾਰਜ ਜਿਹੜਾ ਅਸਤ ਵਿਅਸਤ ਹੋ ਜਾਂਦਾ ਹੈ, ਪਰ ਉਹ ਇਹੋ ਜਿਹੀ ਸਤੀ ਪਤ ਵਰਤਾ ਇਸਤਰੀ ਸੀ ਕਿ ਉਹਨੇ 10 ਦਿਨ ਸੂਰਜ ਨਹੀਂ ਸੀ ਚੜਨ ਦਿੱਤਾ, 10 ਦਿਨ ਸਾਰੀ ਧਰਤੀ ਤੇ ਹਨੇਰਾ ਹੀ ਰਿਹਾ ਸੀ।
ਸੂਰਜ ਉਦੈ ਹੁਣ ਨੈ ਦਿਓ, ਸ਼ਕਤ ਮਹਾਬਲ ਏਤਕ ਥਿਓ।
10 ਦਿਨ ਹਨੇਰਾ ਹੀ ਰੱਖਿਆ ਧਰਤੀ ਤੇ, ਸੂਰਜ ਨੂੰ ਉਦੇ ਹੀ ਨਹੀਂ ਹੋਣ ਦਿੱਤਾ। ਏਡੀ ਵੱਡੀ ਸ਼ਕਤੀ ਸੀ ਉਸ ਇਸਤਰੀ ਵਿਚ, ਇੰਨਾ ਵੱਡਾ ਮਹਾਬਲ ਸੀ, ਏਡੀ ਤਾਕਤ ਸੀ ਉਸ ਇਸਤਰੀ ਵਿਚ ਕਿ ਉਹਨੇ ਆਪਣੇ ਪਤ ਵਰਤਾ ਧਰਮ ਕਰਕੇ ਉਹਦੇ ਚ ਸ਼ਕਤੀ ਆਈ ਸੀ, ਤੇ ਆਪਣੀ ਉਸ ਏਡੀ ਵੱਡੀ ਸ਼ਕਤੀ ਦੇ ਨਾਲ ਉਹਨੇ 10 ਦਿਨ ਤੱਕ ਸੂਰਜ ਉਦੇ ਨਹੀਂ ਹੋਣ ਦਿੱਤਾ, 10 ਦਿਨ ਤੱਕ ਸਾਰੀ ਧਰਤੀ ਤੇ ਹਨੇਰਾ ਹੀ ਹਨੇਰਾ ਵਰਤਿਆ ਰਿਹਾ।
ਸੁਣ ਸੰਗਤ ਨੇ ਬੂਝੀ ਕਥਾ, ਸ੍ਰੀ ਗੁਰੂ ਪਨੋ ਪ੍ਰਥਮ ਭਈ ਜਥਾ।
ਸਤਿਗੁਰੂ ਜੀ ਨੇ ਬਚਨ ਸੁਣਾਇਆ ਵੀ ਐਸੀ ਇੱਕ ਪਤ ਵਰਤਾ ਇਸਤਰੀ ਪਹਿਲਾਂ ਵੀ ਹੋਈ ਹੈ, ਉਹਨੇ 10 ਦਿਨ ਤੱਕ ਸੂਰਜ ਉਦੇ ਨਹੀਂ ਹੋਣ ਦਿੱਤਾ, 10 ਦਿਨ ਤੱਕ ਹਨੇਰਾ ਹੀ ਵਰਤਿਆ ਰਿਹਾ। ਜਦੋਂ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਦੇ ਮੁਖੋਂ ਇਹ ਬਚਨ ਸੁਣਿਆ ਤੇ ਸੁਭਾਵਕ ਸੀ ਉਹਨਾਂ ਨੇ ਪੁੱਛਣਾ ਹੀ ਸੀ ਨਾ ਵੀ ਮਹਾਰਾਜ ਇਹ ਕਥਾ ਕਿਸ ਤਰ੍ਹਾਂ ਹੈ ਕਿ 10 ਜਿਹੜੇ 10 ਦਿਨ ਜਿਹਨੇ ਸੂਰਜ ਉਦੇ ਨਹੀਂ ਹੋਣ ਦਿੱਤਾ, ਇਹ ਇਸਤਰੀ ਦੀ ਕਥਾ ਆਪ ਦੀ ਕਿਰਪਾ ਕਰਕੇ ਸਾਨੂੰ ਸੁਣਾਵੋ ਕਿ ਉਹ ਪਤ ਵਰਤਾ ਇਸਤਰੀ ਕਿਵੇਂ ਹੋਈ ਹੈ, ਕਿਵੇਂ ਉਹਨੇ ਸੂਰਜ ਉਦੇ ਨਹੀਂ ਹੋਣ ਦਿੱਤਾ।
ਸੁਣ ਸ੍ਰੀ ਅਮਰਦਾਸ ਤਪ ਕਰਿਓ, ਇੱਕ ਮੁਨੀ ਮਾਨਵ ਤਪ ਕਰ ਰਿਹਾ।
ਮਹਾਰਾਜ ਜੀ ਉਹ ਸਾਰਾ ਪ੍ਰਸੰਗ ਸਾਰਾ ਪ੍ਰਕਰਨ ਆਪ ਦੀ ਕਿਰਪਾ ਕਰਕੇ ਸਾਨੂੰ ਸੁਣਾਓ, ਖੋਲ ਕੇ ਸੁਣਾਓ। ਜਦੋਂ ਸਤਿਗੁਰੂ ਜੀ ਨੇ ਸਿੱਖਾਂ ਦੀ ਇਹ ਬੇਨਤੀ ਸਵਾਲ ਸੁਣਿਆ, ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਯਾਨਿਦ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ ਸੁਣੋ, ਇੱਕ ਮਾਂਡਵ ਨਾਮ ਦਾ ਰਿਸ਼ੀ ਹੋਇਆ, ਮੁਨੀ ਹੋਇਆ। ਮਾਂਡਵ ਰਿਸ਼ੀ ਉਹਦਾ ਨਾਂ ਸੀ, ਬਹੁਤ ਵੱਡਾ ਤਪਸਵੀ ਸੀ, ਉਹਨੇ ਬਹੁਤ ਵੱਡਾ ਭਾਰੀ ਤਪ ਕੀਤਾ ਤੇ ਮਾਂਡਵ ਰਿਸ਼ੀ ਉਹਦਾ ਨਾਂ ਸੀ।
ਤਸਕਰ ਨਿਪ ਕੀ ਕਰੀ ਸਤੇਈ, ਚਲੇ ਜਾ ਤੇਰੀ ਕੀ ਦੇਖੈ ਤੇਈ।
ਮਾਂਡਵ ਰਿਸ਼ੀ ਜੰਗਲ ਵਿਚ ਬੈਠਾ ਤਪ ਕਰ ਰਿਹਾ ਸੀ, ਬੜੀ ਕਰੜੀ ਤਪੱਸਿਆ ਘਾਲ ਰਿਹਾ ਸੀ ਮਾਂਡਵ ਰਿਸ਼ੀ। ਇੰਨੀ ਵੱਡੀ ਕਰੜੀ ਤਪੱਸਿਆ ਉਹਨੇ ਕੀਤੀ ਵੀ ਉਹਨੂੰ ਦੁਨੀਆਂ ਦੀ ਕੋਈ ਸੋਝ ਹੀ ਨਹੀਂ ਵੀ ਸੰਸਾਰ ਵਿਚ ਕੀ ਹੋ ਰਿਹਾ, ਆਪਣੀ ਤਪ ਦੇ ਵਿਚ ਤਪੱਸਿਆ ਵਿਚ ਹੀ ਬੈਠਾ ਸੀ। ਇੰਨੇ ਨੂੰ ਕੁਝ ਚੋਰ ਜਿਹੜੇ ਉਸ ਇਲਾਕੇ ਦਾ ਰਾਜਾ ਸੀ, ਉਸ ਰਾਜੇ ਦੇ ਖਜ਼ਾਨੇ ਚੋਂ ਚੋਰੀ ਕਰਕੇ ਦੌੜੇ, ਉਥੋਂ ਦਾ ਖਜ਼ਾਨਾ ਲੈ ਕੇ, ਮਾਇਆ ਲੈ ਕੇ, ਹੋਰ ਸੋਨੇ ਦੇ ਗਹਿਣੇ ਲੈ ਕੇ, ਉਹ ਜਿਹੜੇ ਚੋਰ ਸਨ ਉਥੋਂ ਚੋਰੀ ਕਰਕੇ ਰਾਜੇ ਦੇ ਖਜ਼ਾਨਿਆਂ ਵਿਚੋਂ ਦੌੜ ਕੇ ਉਸੇ ਪਾਸੇ ਆ ਨਿਕਲੇ ਜਿੱਥੇ ਉਹ ਮਾਂਡਵ ਰਿਸ਼ੀ ਬੈਠਾ ਤਪ ਕਰਦਾ ਸੀ।
ਇੱਕ ਹਾਰ ਬੋ ਮੋਲ ਹੁਤੋ ਜੇ ਤਿੱਖੀ ਕੋ ਜਾਨ ਅਲਪ ਦੀਨ ਸਤੇ।
ਉਹਨਾਂ ਚੋਰਾਂ ਨੇ ਵੇਖਿਆ ਨਿਗਾਹ ਮਾਰ ਕੇ ਵੀ ਰਿਸ਼ੀ ਬੈਠਾ ਤਪ ਕਰ ਰਿਹਾ, ਉਹਨਾਂ ਨੇ ਆਖਿਆ ਵੀ ਰਿਸ਼ੀ ਹੈ, ਚਲੋ ਇਹਨੂੰ ਕੋਈ ਭੇਟਾ ਕਰਨੀ ਚਾਹੀਦੀ। ਉਹਨਾਂ ਚੋਰਾਂ ਨੇ ਕੀ ਕੀਤਾ ਵੀ ਉਹ ਜਿਹੜਾ ਚੋਰੀ ਦਾ ਸਮਾਨ ਸੀ, ਗਹਿਣੇ ਸਨ, ਉਹਨਾਂ ਗਹਿਣਿਆਂ ਵਿਚੋਂ ਇਕ ਹਾਰ ਉਹਨਾਂ ਨੇ ਮਾਂਡਵ ਰਿਸ਼ੀ ਦੇ ਚਰਨਾਂ ਚ ਰੱਖ ਕੇ ਮੱਥਾ ਟੇਕਿਆ। ਪਿੱਛੇ ਸਿਪਾਹੀ ਲੱਗੇ ਹੋਏ ਸੀ, ਉਹਨਾਂ ਆਖਿਆ ਵੀ ਚਲੋ ਕਿਸੇ ਰਿਸ਼ੀ ਨੂੰ ਕੋਈ ਭੇਟਾ ਕਰਾਂਗੇ ਤੇ ਸ਼ਾਇਦ ਇਹ ਚੋਰ ਇਹਨਾਂ ਤੋਂ ਸਾਡਾ ਖਹਿੜਾ ਛੁੱਟ ਜੇ, ਸਿਪਾਹੀਆਂ ਤੋਂ ਸਾਡੀ ਜਾਨ ਛੁੱਟ ਜੇ। ਇਸ ਕਰਕੇ ਉਹਨਾਂ ਚੋਰਾਂ ਨੇ ਕੀ ਕੀਤਾ ਵੀ ਇੱਕ ਕੀਮਤੀ ਹਾਰ ਸੀ ਉਹਨਾਂ ਦੇ ਵਿਚ, ਜਿਹੜਾ ਚੋਰੀ ਕਰਕੇ ਲਿਆਏ ਸੀ ਸਮਾਨ, ਉਹਦੇ ਵਿਚੋਂ ਇਕ ਹਾਰ ਇਹਨਾਂ ਨੇ ਮਾਂਡਵ ਰਿਸ਼ੀ ਦੇ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ। ਆਪ ਉਹ ਚੋਰ ਉਥੋਂ ਨਿਕਲ ਕੇ ਅੱਗੇ ਨੂੰ ਦੌੜ ਗਏ।
ਤਸਕਰ ਗਏ ਆਪਣੇ ਸਦਨ ਬੈਠੇ ਮੁਨੀ ਸਮਾਧੈ ਮਗਨ।
ਚੋਰ ਤਾਂ ਘਰ ਚਲੇ ਗਏ ਆਪੋ ਆਪਣੇ ਜਿੱਥੋਂ ਆਏ ਸੀ ਚੋਰੀ ਦਾ ਸਮਾਨ ਲੈ ਕੇ। ਮਾਂਡਵ ਰਿਸ਼ੀ ਚੁੱਪ ਕਰਕੇ ਉਸੇ ਤਰ੍ਹਾਂ ਬੈਠਾ ਰਿਹਾ, ਉਹਨੂੰ ਨੀ ਪਤਾ ਵੀ ਕਿਸੇ ਨੇ ਮੇਰੇ ਅੱਗੇ ਮੱਥਾ ਟੇਕਿਆ, ਹਾਰ ਰੱਖਿਆ ਹੋਇਆ। ਉਹ ਆਪਣੇ ਧਿਆਨ ਦੇ ਵਿਚ ਮਗਨ ਹੋ ਕੇ ਬੈਠਾ ਰਿਹਾ, ਸਮਾਧੀ ਦੀ ਅਵਸਥਾ ਵਿਚ। ਇਸ ਤਰ੍ਹਾਂ ਦੀ ਅਵਸਥਾ ਹੁੰਦੀ ਜੈਸੇ ਨਿੰਦਰਾ ਦੀ ਤੰਦਰਾ ਦੀ ਅਵਸਥਾ ਹੁੰਦੀ ਹੈ। ਉਥੇ ਉਹਨੂੰ ਕੋਈ ਸੋਝੀ ਨਹੀਂ ਵੀ ਕੌਣ ਆਇਆ ਸੀ, ਕੌਣ ਗਿਆ, ਕਿਹਨੇ ਨਮਸਕਾਰ ਕੀਤੀ ਹੈ। ਮਾਂਡਵ ਰਿਸ਼ੀ ਆਪਣੀ ਤਪੱਸਿਆ ਵਿਚ ਲੀਨ ਹੋ ਕੇ ਬੈਠਾ ਰਿਹਾ, ਸਮਾਧੀ ਵਿਚ ਲੀਨ ਹੋ ਕੇ ਬੈਠਾ ਰਿਹਾ। ਉਹ ਜਿਹੜਾ ਹਾਰ ਸੀ ਚੋਰ ਅੱਗੇ ਰੱਖ ਕੇ ਗਏ ਹੋਏ, ਉਹ ਵੀ ਮਾਂਡਵ ਰਿਸ਼ੀ ਦੇ ਅੱਗੇ ਹੀ ਪਿਆ ਹੋਇਆ।
ਇਤਨੇ ਮੈਂ ਨਿਪ ਕੇ ਭੱਟ ਆਏ, ਦੇਖ ਹਾਰ ਮੁਨੀ ਗਏ ਉਠਾਏ।
ਇਹਨੇ ਨੂੰ ਜਿਹੜੇ ਉਸ ਰਾਜੇ ਦੇ ਸਿਪਾਹੀ ਸਨ, ਉਹ ਲੱਭਦੇ ਲੱਭਦੇ ਚੋਰਾਂ ਨੂੰ ਉਸ ਪਾਸੇ ਨਿਕਲ ਆਏ, ਪੈੜ ਲੱਭ ਕੇ ਵੀ ਚੋਰਾਂ ਦੀ ਪੈੜ ਇਸ ਜੰਗਲ ਵਾਲੇ ਪਾਸੇ ਨੂੰ ਜਾਂਦੀ ਵੀ ਸ਼ਾਇਦ ਇਸ ਪਾਸੇ ਸਾਨੂੰ ਚੋਰ ਮਿਲ ਜਾਣ। ਉਹ ਭਾਲ ਕਰਦਿਆਂ ਕਰਦਿਆਂ ਜਦੋਂ ਉਥੇ ਆਏ ਤੇ ਉਹਨਾਂ ਨੇ ਮਾਂਡਵ ਰਿਸ਼ੀ ਨੂੰ ਬੈਠਿਆਂ ਵੇਖਿਆ। ਮਾਂਡਵ ਰਿਸ਼ੀ ਬੈਠਾ ਤਪ ਕਰ ਰਿਹਾ ਸੀ, ਉਹਨਾਂ ਨੇ ਤਪ ਕਰਦੇ ਰਿਸ਼ੀ ਮਾਂਡਵ ਨੂੰ ਵੇਖਿਆ।
ਦੇਖ ਹਾਰ ਮੁਨੀ ਗਏ ਉਠਾਏ।
ਉਹਨਾਂ ਨੇ ਕੀ ਕੀਤਾ ਵੀ ਅੱਗੇ ਹਾਰ ਪਿਆ ਹੋਇਆ ਸੀ ਮਾਂਡਵ ਰਿਸ਼ੀ ਦੇ, ਇਹਨਾਂ ਨੇ ਆਖਿਆ ਵੀ ਇਹ ਹਾਰ ਤਾਂ ਰਾਜੇ ਦੇ ਖਜ਼ਾਨੇ ਵਿਚੋਂ ਚੋਰੀ ਹੋਇਆ, ਜ਼ਰੂਰ ਇਹ ਹਾਰ ਇਸੇ ਰਿਸ਼ੀ ਨੇ ਚੋਰੀ ਕੀਤਾ ਵੀ ਇਹ ਹੈ ਚੋਰ ਤੇ ਜਾਣ ਬੁੱਝ ਕੇ ਹੁਣ ਇੱਥੇ ਰਿਸ਼ੀ ਬਣ ਕੇ ਬਹਿ ਗਿਆ। ਉਹਨਾਂ ਨੇ ਉਸੇ ਰਿਸ਼ੀ ਨੂੰ ਚੋਰ ਸਮਝ ਕੇ ਚੁੱਕ ਲਿਆ, ਇਹ ਨਹੀਂ ਪੜਤਾਲ ਕੀਤੀ ਪੜਚੋਲ ਕੀਤੀ ਵੀ ਇਹ ਕੋਈ ਰਿਸ਼ੀ ਹੈ ਜਾਂ ਕੋਈ ਚੋਰ ਹੈ। ਇਹਨਾਂ ਨੇ ਆਖਿਆ ਵੀ ਇਹੀ ਚੋਰ ਹੈ ਕਿਉਂਕਿ ਚੋਰੀ ਦਾ ਸਮਾਨ ਇਹਦੇ ਕੋਲ ਪਿਆ ਹੋਇਆ, ਜਿਹਦੇ ਕੋਲ ਚੋਰੀ ਦਾ ਸਮਾਨ ਮਿਲੇ ਉਸੇ ਨੂੰ ਚੋਰ ਸਮਝਿਆ ਜਾ ਸਕਦਾ, ਸੁਭਾਵਕ ਹੈ, ਉੱਥੇ ਹੀ ਸ਼ੱਕ ਦੀਆਂ ਸੂਈਆਂ ਘੁੰਮਦੀਆਂ ਨੇ। ਕਹਿੰਦੇ ਉਸੇ ਵੇਲੇ ਇਹਨਾਂ ਸਿਪਾਹੀਆਂ ਨੇ ਆਖਿਆ ਵੀ ਚੋਰੀ ਦਾ ਸਮਾਨ ਇਹ ਕੀਮਤੀ ਹਾਰ ਇਹਦੇ ਕੋਲ ਪਿਆ, ਇਹੀ ਚੋਰ ਹੈ। ਇਹ ਸਮਝ ਕੇ ਇਹਨਾਂ ਨੇ ਉਸ ਮਾਂਡਵ ਰਿਸ਼ੀ ਨੂੰ ਚੋਰ ਜਾਣ ਕੇ ਚੋਰ ਸਮਝ ਕੇ ਉਥੋਂ ਉਠਾ ਲਿਆ, ਚੁੱਕ ਲਿਆ।
ਕਹਿ ਬੋ ਰਿਓ ਨਮਾਨੀ ਕਾਹੋ।
ਮਾਂਡਵ ਰਿਸ਼ੀ ਨੇ ਬੜੀ ਬੇਨਤੀ ਕੀਤੀ, ਉਹਨੇ ਆਖਿਆ ਭਾਈ ਮੈਂ ਚੋਰ ਨੀ, ਮੈਨੂੰ ਇਹ ਵੀ ਨੀ ਪਤਾ ਵੀ ਇਹ ਹਾਰ ਕਿੱਥੋਂ ਆਇਆ, ਕਿਉਂਕਿ ਮਾਂਡਵ ਰਿਸ਼ੀ ਤਾਂ ਸਮਾਧੀ ਚ ਬੈਠਾ ਸੀ ਜਦੋਂ ਉਹ ਹਾਰ ਚੋਰ ਰੱਖ ਕੇ ਗਏ ਸੀ। ਕਹਿਣ ਲੱਗਾ ਜੀ ਮੈਨੂੰ ਨੀ ਇਹਦੇ ਬਾਰੇ ਪਤਾ, ਇਹਦਾ ਕੋਈ ਗਿਆਨ ਨਹੀਂ ਵੀ ਇਹ ਹਾਰ ਕਿੱਥੋਂ ਆਇਆ, ਕੌਣ ਲਿਆ ਕੇ ਦੇ ਗਿਆ, ਇਹਦੇ ਬਾਰੇ ਮੈਨੂੰ ਨੀ ਕੋਈ ਪਤਾ। ਉਹਨੇ ਬੜੀਆਂ ਮਿਹਨਤਾਂ ਕੀਤੀਆਂ, ਬੜੇ ਤਰਲੇ ਕੀਤੇ, پر سپاہیاں نے کسے نے ایک بھی گل اس مانڈو رشی دی نہیں مننی
تس کر لکھ سولی دیے تاو
اس سمے جڑی چوراں نو سزا ہوندی سی نا وہ ایکو سزا ہوندی سی بھی چور جڑا کدے بھی چوری تو بعد نہیں آؤں اُن پویں ہور جنیا مرضی تاڑ داوا کر دو سچیت کر دو بھی تو چوری نہ کری اُن چوری کرنی ہوندی اس کر کے اُس سمیاں وچ چور دی کو سزا ہوندی سی بھی جڑا کوئی چوری کردا پھڑیا جاندا سی اُنوں سولی چاڑ کے مار دیندے سی جا سولی چڑھا دینا جا پھاہے چاڑ دینا اسی کر کے بھائی بدھی چند نے بھی کہہ دتا سی ستگرو گرو ارجن دیو صاحب جی نو مہاراج تسی کہندے ہو چوری چھڈ دے پر چور جڑا وہ چوری چھڈ نہیں سکدا مہاراج سچے پاتشاہ کہندے پھر تو ساڈا سکھ نہیں ہو سکدا جے چوری کرے گا تے بھائی بدھی چند کہیا سی پاتشاہ پھر مینوں اپنے گھر دا چور سکھ ہی رکھ لو سو کہن تو بھاو جویں بھومیے نے بھی کہا سی گرو نانک صاحب نو میں چوری نہیں چھڈ سکدا انہاں دا سبھاؤ ہے تے چور دا ایک سزا ہوندی سی انہاں سمیاں وچ اوہ سی موت دی سزا مانڈو رشی نے بڑیاں منتاں کیتیاں بھائی میں چور نہیں ہاں میں تا تپسیا کردا تپسوی ہاں مینوں نہیں پتا بھی یہ ہار کتھوں آیا پر ایدی ایک نہیں سنی کسے نے ایدی فریاد نہیں سنی سگوں اینوں سولی چاڑن دی سزا دے دتی بھی مانڈو رشی نوں سولی تے چڑھا کے مار دیو
تپ کے بل کر مرو نہ سو ترم رائے سو کد تو
اس ویلے کہندے ایک سولی کیویں ہوندی سی بھی کوئی درخت دا کھلا ہوندا سی درخت دا تنا تے درخت دے تنے نو باریک کر کے تکھا کر دتا جاندا سی تے تکھا کر کے اونوں چنگی طرح کڑ کے نہ تکھا کر دے بھی او چب جائے پھر او دے تے جن نو سولی دی سزا ہوندی سی اس درخت دے تنے دے اتے پیٹ بھرنے زور نال ماردے سی اور او جڑا تنے دا تکھا سرا سی او دے پیٹ چ تس کے پار نکل جاندا سی ایدا او دی موت ہو جاندی سی کہندے جدوں مانڈو رشی نو سزا دتی سولی تے چاڑن دی سے سولی تے چاڑ دتا جدوں سولی تے چاڑیا تے اس ویلے تپسیا سی ایدے کول تپ سی تپ دے بل نال ایدی موت نہیں ہوئی تپسیا دا بل سی تپسیا دی کلا سی ایدے کول تپسوی جو سی مانڈو رشی تے تپ دے پرباو کر کے دی موت لیے تا سولی تے پا کے انہوں چلے گے بھی مر جائے گا پہ تڑف کے پر او دی موت نہیں ہوئی تے اس ویلے مانڈو رشی کرودھ وچ آیا انہیں کرودھ وچ آ کے دھرم راجے نال لڑائی کیتی دھرم راجے نال انہیں لڑائی کیتی کرودھ وچ آ کے دھرم راجے نال لڑن لگا
اے انیائے کہو مت مند تجھ کے دیو سراپ بلند
کہن لگا دھرم راجے نو مانڈو رشی بھی اے کڈا بڑا نیائے ہویا اے نا ماڑی مت والے نو تا چلو پتا کوئی نہیں بھی اے تا نا سمجھ نہیں نا نے میرے نال ایہو جا گناہ کیتا ہے پر دھرم راجا تو تا سارے دے لیکھ لکھدا ہے تیرے کول قلم پھڑائی ہوئی ہے بھی تو ایہو جا لیکھ لکھیا ہی کیوں میرے بھاگاں وچ میں تا تینو سراپ دے کے بھسم کراں گا مانڈو رشی دھرم راجے نو انہیں چیلنج کر دیتا بھی میں تا تینو سراپ دیاں گا تے سراپ دے کے تینو ختم کراں گا انہاں نے اے انیائے ماڑی مت والیاں نے میرے نال ایسا انیائے کیوں کیتا ہے
سبھی آر بلا تپتایو بن اگ سولی موئے چڑھایو
میں ساری زندگی تپسیا کیتی سارے جیون تے کدے کسے دا برا نہیں کیتا ساری زندگی تپسیا کردیاں بتیت کیتی ہے پر مینو ایک کیڑے پاپ دی سزا ملی کہ مینو سولی چڑھایا گیا میں تا کوئی پاپ کیتا نہیں کدے مانڈو رشی کہندا بھی میں تپسیا کیتی ساری زندگی تپ کردیاں میری بیت گئی ہے پر مینو آ جڑی سزا ملی ہے سولی تے چڑھان دی اے سولی تے چڑھان دی جڑی سزا کیڑے پاپ دا پھل مینوں ملیا ہے ایسا کیڑا اگ کرم پاپ کرم میں کیتا ہے کہ جس دا پھل مینوں اے سولی ملی ہے
جم تب آئے منی تو کہو پورب کرم کیر پھل لیو
راجے نے آ کے ہاتھ جوڑ لے مانڈو رشی دا تپ بڑا سی بھی کوئی سراپ نہ دے دے انہیں ہاتھ جوڑ کے آکھیا رشی وار تسی گسا نہ کرو کرودھ نہ کرو اے جڑا پھل تہانوں ملیا تہاڈے پورولے جنم دے کرم کر کے ملیا کرم تا انسان دے نے نا اودے نال ہی چلدے آندے نے ਇਸੇ ਕਰਕੇ ਗੁਰਬਾਣੀ ਦਾ ਫੈਸਲਾ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਸ ਤਰ੍ਹਾਂ ਦੇ ਕਰਮ ਜੀਵ ਕੋਈ ਕਰਦਾ ਹੈ ਉਹਨੂੰ ਆਪਣੇ ਕੀਤੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ। ਉਹ ਕਰਮ ਭਾਵੇਂ ਇਸ ਜਨਮ ਦੇ ਹੋਣ, ਭਾਵੇਂ ਪਿਛਲੇ ਜਨਮ ਦੇ ਹੋਣ, ਤੇ ਭਾਵੇਂ ਉਦੋਂ ਤੇ ਵੀ ਪਿਛਲੇ ਜਨਮਾਂ ਦੇ ਹੋਣ। ਜਨਮਾਂ ਦੇ ਕਰਮ ਸਾਡੇ ਨਾਲ ਹੀ ਚੱਲ ਕੇ ਆਉਂਦੇ, ਬਹੁਤ ਜਨਮਾਂ ਦੇ ਕਰਮ ਨਾਲ ਚੱਲ ਕੇ ਆਉਂਦੇ ਹਨ, ਤੇ ਕਰਮਾਂ ਦੇ ਫਲ ਹੀ ਭੋਗਣੇ ਪੈਂਦੇ। ਇਸ ਮਾਤ ਲੋਕ ਦੀ ਧਰਤੀ ਤੇ ਕਰਮ ਫਲ ਹੀ ਅਸੀਂ ਭੋਗ ਰਹੇ ਹਾਂ। ਇਕ ਮਨੁੱਖ ਦੀ ਜੂਨੀ ਐਸੀ ਹੈ ਕਿ ਜਿੱਥੇ ਕਰਮ ਫਲ ਭੋਗਦਾ ਹੈ ਉਥੇ ਅੱਗੇ ਵਾਸਤੇ ਵੀ ਕਰਦਾ ਹੈ, ਬਾਕੀ ਦੀਆਂ ਜਿਹੜੀਆਂ ਜੂਨੀਆਂ ਨੇ ਉਹ ਸਿਰਫ ਭੋਗ ਜੂਨੀਆਂ ਨੇ, ਉਹ ਸਿਰਫ ਭੋਗ ਜੂਨੀਆਂ ਨੇ ਵੀ ਉਹ ਆਪਣੇ ਕਰਮਾਂ ਦਾ ਫਲ ਭੋਗ ਰਹੇ ਨੇ। ਇਕ ਮਨੁੱਖ ਦਾ ਜੀਵਨ ਐਸਾ ਹੈ, ਮਨੁੱਖੀ ਜੀ ਸਰੀਰ ਐਸਾ ਹੈ ਕਿ ਜਿਹਦੇ ਵਿਚ ਕਰਮ ਫਲ ਵੀ ਭੋਗਦਾ ਤੇ ਅੱਗੇ ਵਾਸਤੇ ਵੀ ਕਰਦਾ ਹੈ। ਤਦੇ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਜੇ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਐ ਬੰਦਿਆ, ਜੇ ਤੈਨੂੰ ਪਤਾ ਵੀ ਮਾੜੇ ਕਰਮਾਂ ਦਾ ਫਲ ਮਾੜਾ ਹੈ, ਨਤੀਜਾ ਮਾੜਾ ਹੈ, ਤੇ ਫਿਰ ਤੂੰ ਮਾੜੇ ਕਰਮ ਕਰਦਾ ਹੀ ਕਿਉਂ ਹੈ? ਹੁਣ ਵੀ ਜਿਹੜੇ ਤੈਨੂੰ ਦੁੱਖ ਪ੍ਰਾਪਤ ਹੋ ਰਹੇ ਨੇ ਇਹ ਤੇਰੇ ਕੀਤੇ ਕਰਮਾਂ ਦਾ ਫਲ ਹੈ। ਤੇ ਆਮ ਕਰਕੇ ਮਨੁੱਖ ਦਾ ਸੁਭਾਅ ਇਹ ਹੈ ਵੀ ਕਿੱਕਰ ਬੀਜ ਕੇ ਬਜੋਰ ਦੀਆਂ ਦਾਖਾਂ ਭਾਲਦਾ, ਉਹ ਐਸਾ ਨਹੀਂ ਹੋ ਸਕਦਾ। ਮਾਂਡਵ ਰਿਸ਼ੀ ਨੂੰ ਕਹਿਣ ਲੱਗਾ ਧਰਮ ਰਾਜਾ ਵੀ, ਰਿਸ਼ੀ ਵਰ, ਇਹ ਜਿਹੜੇ ਤੇਰੇ ਕਰਮ ਨੇ ਨਾ, ਤੇਰੇ ਕਰਮਾਂ ਦਾ ਫਲ ਤੈਨੂੰ ਪ੍ਰਾਪਤ ਹੋਇਆ, ਔਰ ਇਹ ਤੇਰੇ ਕਰਮ ਤੇਰੇ ਪੂਰਵਲੇ ਜਨਮਾਂ ਦੇ ਕਰਮ ਨੇ। ਪੂਰਵਲੇ ਜਨਮ ਦਾ ਤੇਰਾ ਇੱਕ ਕਰਮ ਸੀ, ਉਹਦਾ ਫਲ ਤੈਨੂੰ ਇਹ ਮਿਲਿਆ ਕਿ ਤੈਨੂੰ ਸੂਲੀ ਤੇ ਚੜਾਇਆ ਗਿਆ।
ਆਲ ਬੱਲਾ ਬਾਲਕ ਮੈਂ ਧਰੇ, ਸੂਲ ਸੰਗ ਪ੍ਰੀ ਵੇਦਨ ਕਰੇ।
ਤੇਰੀ ਉਮਰ ਸੀ ਛੋਟੀ, ਤੂੰ ਬਾਲਕ ਅਵਸਥਾ ਵਿਚ ਸੀ। ਫਿਰ ਧਰਮ ਰਾਜਾ ਦੱਸਣ ਲੱਗਾ ਕਿ ਤੇਰਾ ਜਿਹੜਾ ਸਰੀਰ ਸੀ ਬਾਲ ਰੂਪ ਵਿਚ ਸੀ, ਤੂੰ ਬਚਪਨ ਵਿਚ ਸੀ, ਤੇਰੇ ਹੱਥ ਵਿਚ ਸੀ ਇੱਕ ਸੂਲ, ਤੇ ਇੰਨੇ ਨੂੰ ਇੱਕ ਟਿੱਡਾ ਤੇਰੇ ਕੋਲ ਆ ਗਿਆ, ਉਸ ਟਿੱਡੇ ਨੂੰ ਪਕੜ ਕੇ ਤੂੰ ਉਹਦੇ ਵਿਚ ਸੂਲ ਧਸਾ ਕੇ ਉਹਦੇ ਆਰ ਪਾਰ ਕਰ ਦਿੱਤੀ। ਹੈ ਤੇ ਤੂੰ ਬਾਲਕ ਸੀ, ਬੱਚਾ ਸੀ, ਤੇ ਬਾਲ ਅਵਸਥਾ ਦੇ ਵਿਚ ਇੱਕ ਛੋਟੇ ਜਿਹੇ ਟਿੱਡੇ ਨੂੰ ਸੂਲ ਮਾਰ ਕੇ ਉਹ ਸੂਲ ਉਹਦੇ ਆਰ ਸਾਰ ਕਰ ਦਿੱਤੀ, ਆਰ ਪਾਰ ਕਰ ਦਿੱਤੀ।
ਜਿਸ ਤੇ ਸੂਲੀ ਤੋਕ ਹੋਏ, ਸੁਨ ਮੁਨੀ ਬੋਲਿਓ ਨਿਹਾਇ ਨਾ ਕੋਏ।
ਉਹਦਾ ਫਲ ਤੈਨੂੰ ਇਹ ਪ੍ਰਾਪਤ ਹੋਇਆ ਕਿ ਤੂੰ ਉਸ ਟਿੱਡੇ ਨੂੰ ਸੂਲੀ ਮਾਰ ਕੇ ਪਾਰ ਕੀਤਾ ਸੀ। ਸਦਨੇ ਨੂੰ ਵੀ ਇੱਥੋਂ ਹੀ ਗਿਆਨ ਹੋਇਆ ਸੀ ਨਾ, ਭਗਤ ਸਦਨਾ ਜੀ ਨੂੰ ਕਹਿੰਦੇ ਜਿਉਂਦੇ ਬੱਕਰੇ ਦੇ ਵਿੰਗ ਘਸਾ ਕੇ ਤੇ ਉਸ ਵਕਤ ਖੂਨ ਨਚੋੜਨ ਲੱਗਾ ਤੇ ਉਹ ਬੱਕਰਾ ਵੀ ਕਹਿੰਦੇ ਹੱਸ ਪਿਆ ਸੀ। ਕਹਿੰਦਾ ਹੁਣ ਤੱਕ ਤਾਂ ਬਰਾਬਰ ਦੇ ਕੰਮ ਚੱਲਦੇ ਸੀ, ਪਰ ਹੁਣ ਇੱਥੋਂ ਤੂੰ ਨਵੀਂ ਭਾਜੀ ਪਾਉਣ ਲੱਗਾ, ਇੱਥੋਂ ਹੁਣ ਤੇਰੀ ਭਾਜੀ ਨਵੀਂ ਪੈਣ ਲੱਗੀ ਹੈ, ਵੀ ਤੂੰ ਹੁਣ ਨਵਾਂ ਸਿਰਿਓਂ ਸ਼ੁਰੂ ਕਰਨ ਲੱਗਾ, ਹੁਣ ਤੈਨੂੰ ਵੀ ਆਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਹੀ ਸਜ਼ਾ ਲੈਣੀ ਪੈਣੀ। ਉਥੋਂ ਹੀ ਭਗਤ ਸਦਨਾ ਜੀ ਕਸਾਈ ਪੁਣਾ ਛੱਡ ਕੇ ਭਗਤ ਬਣ ਗਏ ਸੀ। ਮਾਂਡਵ ਰਿਸ਼ੀ ਨੇ ਕਹਿੰਦੇ ਜਦੋਂ ਸੂਲੀ ਨੂੰ ਤਸਾਇਆ, ਕਹਿਣ ਲੱਗੇ ਵੀ ਉਹ ਜਿਹੜਾ ਤੂੰ ਸੂਲ ਤਸਾਇਆ ਸੀ ਨਾ ਉਸ ਟਿੱਡੇ ਦੇ ਪੇਟ ਦੇ ਵਿਚ, ਉਹਦਾ ਫਲ ਇਹ ਤੈਨੂੰ ਮਿਲਿਆ ਕਿ ਤੈਨੂੰ ਹੁਣ ਸੂਲੀ ਤੇ ਚੜਾ ਕੇ ਤੈਨੂੰ ਸਜ਼ਾ ਦਿੱਤੀ ਗਈ, ਉਹ ਕਰਮ ਪੂਰਾ ਹੋਇਆ। ਜਦੋਂ ਇਹ ਗੱਲ ਮਾਂਡਵ ਰਿਸ਼ੀ ਨੇ ਸੁਣੀ, ਸੁਣ ਕੇ ਕਹਿਣ ਲੱਗਾ ਧਰਮ ਰਾਜਾ ਇਹ ਤਾਂ ਨਿਆਂ ਦੀ ਗੱਲ ਨਾ ਹੋਈ, ਇਹ ਤੂੰ ਮੇਰੇ ਨਾਲ ਇਨਸਾਫ ਤਾਂ ਨਹੀਂ ਕੀਤਾ, ਇਹ ਤੂੰ ਮੇਰੇ ਨਾਲ ਨਿਆਂ ਨਹੀਂ ਕੀਤਾ।
ਬਾਲਕ ਬੈਸੁਧ ਬਿਨ ਜਬ ਰਹੈ,
ਵੀ ਬੱਚਾ ਜਿਹੜਾ ਹੁੰਦਾ ਉਹ ਤਾਂ ਬੁੱਧ ਤੋਂ ਵੀ ਹੋਣਾ ਹੁੰਦਾ, ਉਹਨੂੰ ਕੀ ਪਤਾ ਵੀ ਮੈਂ ਕੀ ਕਰ ਰਿਹਾ। ਮਾਂਡਵ ਰਿਸ਼ੀ ਕਹਿੰਦਾ ਵੀ ਬਾਲਕ ਜਿਹੜਾ ਹੁੰਦਾ ਬੱਚੇ ਨੂੰ ਨਾ ਭਲੇ ਦਾ ਪਤਾ ਨਾ ਉਹਨੂੰ ਬੁਰੇ ਦਾ ਪਤਾ, ਉਹਨੂੰ ਕੋਈ ਇਹ ਥੋੜੀ ਪਤਾ ਹੁੰਦਾ ਵੀ ਮੈਂ ਇਹ ਮਾੜਾ ਕੰਮ ਕਰ ਰਿਹਾ। ਇੱਕ ਬੱਚੇ ਦੀ ਅਵਸਥਾ, ਬਾਲਕ ਦੀ ਅਵਸਥਾ ਵਿਚ ਜਿਹਦੇ ਕੋਲ ਕੋਈ ਬੁੱਧੀ ਨਹੀਂ ਹੁੰਦੀ, ਉਸ ਸਮੇਂ ਸੋਚਣ ਦੀ ਵਿਚਾਰਨ ਦੀ ਸ਼ਕਤੀ ਨਹੀਂ ਹੁੰਦੀ,
ਕਰਮ ਕਿਮ ਤੇ ਫਲ ਲੈ।
ਬੱਚਾ ਕੋਈ ਛੋਟੇ ਹੁੰਦੇ ਅਣਜਾਣ ਪੁਣੇ ਵਿਚ ਭੁੱਲ ਪੁਣੇ ਵਿਚ ਕਰਮ ਕਰਦਾ, ਉਹਦਾ ਫਲ ਨੂੰ ਏਦਾਂ ਥੋੜੀ ਮਿਲਣਾ ਚਾਹੀਦਾ, ਇਹ ਤਾਂ ਤੇਰਾ ਗਲਤ ਨਿਆਂ, ਇਹ ਇਨਸਾਫ਼ ਨੂੰ ਤੇਰੇ ਨੂੰ ਮੈਂ ਨਹੀਂ ਮੰਨਦਾ, ਇਹ ਬਿਲਕੁਲ ਤੇਰੀ ਬੇਅਨਿਆਈ ਹੈ, ਬੇਇਨਸਾਫ ਹੈ ਕਿ ਇੱਕ ਛੋਟਾ ਜਿਹਾ ਬੱਚਾ ਕਰਮ ਕਰੇ ਤੇ ਉਹਨੂੰ ਏਡੀ ਵੱਡੀ ਸਜ਼ਾ ਅਗਲੇ ਜਨਮ ਦੇ ਵਿਚ ਮਿਲੇ। ਹੁਣ ਬੱਚਾ ਤਾਂ ਬੱਚਾ ਹੈ, ਉਹਨੂੰ ਸੋਝੀ ਨਹੀਂ, ਉਹਨੂੰ ਸਮਝ ਨਹੀਂ ਕਿ ਮੈਂ ਚੰਗਾ ਕਰ ਰਿਹਾ ਜਾਂ ਬੁਰਾ ਕਰ ਰਿਹਾ।
ਕਰੋ ਮਿਰਜਾਦ ਅੱਜ ਤੇ ਐਸੇ धर्म राय मैं पाखो जैसे।
ये धर्म राजा सुन, आज तो बाद दुनिया में मर्यादा लागू कर दे जो मैं तेनू कह लगा, ता तू शराब तो बचेगा। मांडव ऋषि कहता धर्म राजे कि अज तो बाद तू ए मर्यादा दुनिया विच कायम कर दे जो हुण मैं तेनू कहण लगा हां, एही मर्यादा संसार विच चलनी चाहीदी है।
बालक मैं होए ना सुध माही, करै कर्म फल पाए सो नाई।
जेड़ा बाल अवस्था विच बालक हुंदा, बच्चा हुंदा, उनू कोई सोझ ही नहीं हुंदी, उनू कोई समझ नहीं हुंदी। ते बाल अवस्था विच बच्चियां दे कीते हुए कर्मां दा कोई भी उनू दंड नहीं मिलना चाहिदा। जे उहदे कोलों कोई माड़ा कर्म भी हुंदा है ते अगे तो ए तू नियम बना दे, मर्यादा बना दे कि किसे बच्चे कोलों अगर कोई गुनाह हुंदा बाल अवस्था विच, अणजाण पुणे विच हुंदा है, ते उहदे ते तू अपना सिकंजा नहीं कसना। उनू एदां जिवें मैनू सजा दित्ती है सूली दी, एदां उनू किसे नू सजा नहीं मिलनी चाहीदी। क्योंकि बच्चा परमेश्वर दा स्वरूप हुंदा, ओ बाल रूप हुंदा है, उनू सोझी नहीं है कि चंगा की है माड़ा की है। इस करके हे धर्म राजा ए मर्यादा बना दे कि अज तो बाद किसे बच्चे दे कीते हुए कर्म दा फल उनू बच्चे नू नहीं मिलना चाहीदा।
मुनि मानव सूली पर रहे हो, एक पति बता चाहे ना ले।
उसे वक्त धर्मराज ने कहा जी अज तो बाद यही मर्यादा लागू होगी कि जे कोई बच्चा गुनाह करेगा तो ओदे कीते हुए पाप का फल नहीं उन्हू भोगना पे। जदों सुचेत होके करेगा, जदों उन्हू समझ होवे भी ये माड़ा है ते फिर उन्हू फल भोगना पवेगा। जे अचेत पुणे विच कर रहा ते फिर उन्हू सजा नहीं मिलेगी। धर्मराज ने मर्यादा मान ली। मांडव ऋषि उसे सूली ते टंगया रहा, मौत नहीं हुई ओदी, उन्हें अपने तपस्या दे बल नाल अपने शरीर नू सूली ते ही रखिया ते सूली ते टंगया रहा। ते रात दा समा जदों होया ते रात दे समय एक पत बरता धर्म विच परपक स्त्री, जेड़ी पत बरता धर्म च पक्की सी, अपने पति नू परमेश्वर रूप करके जानदी सी, ओ स्त्री किते उस पासिओं लंघन लगी जिथे मांडव ऋषि सूली ते टंगया होया सी।
पिंगल पति को ची सी उठाए, चलते सूली संग लगाए।
पिंगला पति सी, शरीर ओदा काम नहीं सी करदा पति दा, उन्हें अपने पिंगले पति नू मोढ़ियां ते चुकिया होया। पिंगले पति नू परमेश्वर जान के सेवा करदी, जिवें रजनी दी साखी आउंदी है, एदां ही कहंदे पिंगले पति नू उन्हें मोढ़ियां ते चुकिया होया और उन्हू पति परमेश्वर जान के सेवा करदी, भावें ओह पिंगला सी। ओदे तो बिना कदे पर पुरख दा ख्याल ओदे चित विच नहीं सी आया। पत बरता धर्म च पक्की सी, पिंगला ओदा पति उन्हें मोढ़ियां ते चुकिया होया, हनेरा सी, रात नू दिसिया नहीं। ओह चलदिया चलदिया उसे सूली नाल टकरा पई, जेड़ी सूली ते मांडव ऋषि टंगिया होया सी ना, उसे सूली दे नाल ओह जेड़ी स्त्री दा पैर लगा, ठुड्डा लगा, ते उसे सूली नाल टकरा गई।
पुतो तिमर ने देखे गए, हल कर मुनि दुखियो इस भयो।
हनेरा सी, हनेरे करके दिसिया नहीं कुछ, ते सूली दे नाल जदों दा ठुड लगा ते सूली ते अगे ओह भी टंगिया होया सी, मांडव ऋषि भी टंगिया। जदों सूली हिली ते सूली दे हिलण नाल मांडव ऋषि नू दर्द होया, शरीर दे विच आखिरकार सूली खुबी हुई सी, ओदे नाल उहनू बड़ी भयानक दर्द होई ते दर्द उठिया ते दर्द दे नाल उस वक्त
दियो सरात रब उपयत साथ, मरै उठायो जो निज नाथ।
उस वेले बड़े गुस्से विच आया मांडव ऋषि, जदों दर्द होई ना उहनू एकदम सूली दा ठुड्डा लगा स्त्री दा, ते दर्द होई ते दर्द दे नाल उहने श्राप दिता। श्राप दे के कहण लगा जिहनू मोढ़िआं ते चुक्की फिरदिआं सवेरे सूरज चढ़दिआं इहदी मौत हो जाए। ਇਹ ਸਰਾਪ ਦੇ ਦਿੱਤਾ ਮਾਂਡਵ ਰਿਸ਼ੀ ਨੇ ਵੀ ਆਹ ਜਿਹੜਾ ਤੂੰ ਆਪਣਾ ਨਾਥ ਆਪਣੇ ਮੋਢਿਆਂ ਤੇ ਚੁੱਕੀ ਫਿਰਦੀ ਹੈ ਵੀ ਇਹਦੇ ਵੱਲ ਤੇਰਾ ਧਿਆਨ ਹੈ, ਮੇਰੇ ਵੱਲ ਧਿਆਨ ਨਹੀਂ ਆਇਆ ਵੀ ਮੈਂ ਸੂਲੀ ਤੇ ਟੰਗਿਆ ਹੋਇਆ ਤੇ ਸੂਲੀ ਨਾਲ ਤੇਰਾ ਠੁੱਡਾ ਲੱਗਾ, ਥੱਲੇ ਵੇਖ ਕੇ ਨਹੀਂ ਤੁਰ ਸਕਦੀ। ਕਹਿੰਦੇ ਉਹਨੇ ਬੜੇ ਕ੍ਰੋਧ ਵਿਚ ਆ ਕੇ ਸਰਾਪ ਦਿੱਤਾ ਵੀ ਤੇਰਾ ਇਹ ਨਾਥ ਸਵੇਰ ਹੁੰਦਿਆਂ, ਦਿਨ ਚੜ੍ਹਦਿਆਂ, ਸੂਰਗ ਦੇ ਉਦੈ ਹੁੰਦਿਆਂ ਇਹਦੀ ਮੌਤ ਹੋ ਜਾਏਗੀ।
ਸੁਣ ਪਤੀ ਬ੍ਰਤਾ ਬਹੁਤ ਦੁੱਖ ਪਾਵਾ, ਬਿਨ ਜਾਣੇ ਮੈਂ ਤੋਏ ਛੁਆਵਾ।
ਕਿ ਉਹ ਜਿਹੜੀ ਪਤ ਵਰਤਾ ਇਸਤਰੀ ਸੀ, ਬੜੀ ਪੱਕੀ ਸੀ ਆਪਣੇ ਧਰਮ ਵਿਚ, ਉਹ ਬੜੀ ਦੁਖੀ ਹੋਈ। ਉਹਨੇ ਹੱਥ ਜੋੜੇ ਆਖਿਆ ਰਿਸ਼ੀਵਰ ਮੈਨੂੰ ਮਾਫ ਕਰਿਆ ਜੇ ਵੀ ਮੈਂ ਵੇਖ ਨਹੀਂ ਸਕੀ, ਹਨੇਰਾ ਸੀ, ਹਨੇਰੇ ਕਰਕੇ ਤਿਮਰ ਕਰਕੇ ਮੈਨੂੰ ਪਤਾ ਨਹੀਂ ਲੱਗਾ ਵੀ ਅੱਗੇ ਸੂਲੀ ਤੇ ਤੁਸੀਂ ਟੰਗੇ ਹੋਏ ਹੋ, ਨਾ ਮੈਨੂੰ ਸੂਲੀ ਨਜ਼ਰ ਆਈ ਨਾ ਤੁਸੀਂ ਨਜ਼ਰ ਆਏ ਹੋ, ਤੇ ਮੇਰੇ ਕੋਲੋਂ ਇਹ ਅਣਜਾਣ ਪੁਣੇ ਵਿਚ ਭੁੱਲ ਹੋਈ ਹੈ।
ਹੋਏ ਪ੍ਰਾਤ ਪਤੀ ਮਮ ਮਰ ਜਾਏ ਯਾ ਤੇ ਮੈਂ ਸੂਰਜ ਨਿਕਸਾਏ।
ਜਿਹੜੀ ਬੋਲੀ ਕਹਿਣ ਲੱਗੇ ਹੈ ਰਿਸ਼ੀਵਰ, ਮੇਰੇ ਕੋਲੋਂ ਤਾਂ ਇਹ ਪਾਪ ਹੋਇਆ ਅਣਜਾਣ ਪੁਣੇ ਵਿਚ, ਜੇ ਤੇਰੇ ਕਹਿਣ ਮੁਤਾਬਕ ਵੀ ਸਵੇਰ ਹੁੰਦਿਆਂ, ਕਿਉਂਕਿ ਤੂੰ ਰਿਸ਼ੀਆਂ ਤੇਰਾ ਸਰਾਪ ਵੀ ਜਿਹੜਾ ਝੂਠਾ ਨਹੀਂ ਜਾ ਸਕਦਾ, ਤੂੰ ਰਿਸ਼ੀਆਂ ਕਹਿ ਦਿੱਤਾ ਵੀ ਸੂਰਜ ਉਦੇ ਹੁੰਦਿਆਂ ਇਹਦੀ ਮੌਤ ਹੋ ਜਾਏਗੀ, ਤੇ ਮੈਂ ਵੀ ਸਤੀ ਆ ਤੇ ਮੈਂ ਵੀ ਇਹ ਬਚਨ ਕਰਦੀ ਆ ਵੀ ਫਿਰ ਸਵੇਰੇ ਸੂਰਜ ਚੜਨ ਹੀ ਨਹੀਂ ਲੱਗਾ। ਸਤੀ ਨੇ ਵੀ ਅੱਗੋਂ ਬਚਨ ਕਰ ਦਿੱਤਾ ਕਿ ਫਿਰ ਸਵੇਰੇ ਸੂਰਜ ਉਦੇ ਹੀ ਨਹੀਂ ਹੋਣ ਲੱਗਾ, ਜੇ ਸੂਰਜ ਦੇ ਉਦੇ ਹੋਣ ਨਾਲ ਮੇਰੇ ਪਤੀ ਦੀ ਮੌਤ ਹੁੰਦੀ ਹੈ ਤੇ ਫਿਰ ਸਵੇਰੇ ਸੂਰਜ ਉਦੇ ਨਹੀਂ ਹੋਵੇਗਾ।
ਜੋ ਮੇਰੋ ਪਤੀ ਮਰਿਓ ਜਿਵਾਵੈ ਮਾਰ ਤੰਡ ਕੋ ਸੋਧ ਤਾਵੈ।
ਜਿਹੜਾ ਮੇਰੇ ਪਤੀ ਮੁਰਦੇ ਨੂੰ ਜਿਉਂਦਾ ਕਰ ਦੇਵੇ, ਜਿਹੜਾ ਮੇਰੇ ਮਰੇ ਹੋਏ ਪਤੀ ਨੂੰ ਜਿਉਂਦਾ ਕਰੇਗਾ, ਹੁਣ ਉਹੀ ਸੂਰਜ ਚੜਾਵੇਗਾ, ਹੁਣ ਉਹ ਕੋਈ ਵੀ ਹੋ ਸਕਦਾ। ਮੈਂ ਵੀ ਬਚਨ ਕਰਦੀ ਵੀ ਸਵੇਰੇ ਸੂਰਜ ਨਹੀਂ ਚੜੇਗਾ, ਸਵੇਰੇ ਸੂਰਜ ਉਦੇ ਨਹੀਂ ਹੋਵੇਗਾ, ਹੁਣ ਜਿਹੜਾ ਮੇਰੇ ਮੁਰਦੇ ਪਤੀ ਨੂੰ ਜਿਉਂਦਾ ਕਰੇਗਾ, ਕਿਉਂਕਿ ਸੂਰਜ ਚੜਨ ਨਾਲ ਉਹਨੇ ਤਾਂ ਮਰਨਾ ਹੀ ਮਰਨਾ, ਤੇ ਜਿਹੜਾ ਸੂਰਜ ਚੜਾਵੇਗਾ ਹੁਣ ਉਹਨੂੰ ਕਹਾਂਗੀ ਕਿ ਪਹਿਲਾਂ ਮੇਰੇ ਮੁਰਦਾ ਪਤੀ ਨੂੰ ਜਿਉਂਦਾ ਕਰ, ਉਹੀ ਹੁਣ ਸੂਰਜ ਨੂੰ ਉਦੇ ਕਰੇਗਾ।
ਇਹ ਪਤੀ ਬਚਾ ਨੇ ਜਬ ਕਹਿਓ ਉਦਿਓ ਨਾ ਰਵ ਤਮ ਦੇ ਵਿਛਰੇ।
ਸਤੀ ਆਪਣੇ ਉਸ ਪਿੰਗਲੇ ਪਤੀ ਨੂੰ ਗੋਦ ਵਿਚ ਲੈ ਕੇ ਬੈਠ ਗਈ, ਤੇ ਬੈਠ ਗਈ ਸੱਤ ਦੇ ਨਾਲ, ਤੇ ਸੂਰਜ ਉਦੇ ਨਹੀਂ ਹੋਣ ਦੇਣਾ। ਕਹਿੰਦੇ ਵੀ ਸਵੇਰ ਦਾ ਸਮਾਂ ਹੋ ਗਿਆ, ਸੂਰਜ ਉਦੇ ਨਹੀਂ ਹੋਇਆ। ਸਤੀ ਦਾ ਸੱਤ ਇੰਨਾ, ਉਹਦਾ ਪਤ ਵਰਤਾ, ਧਰਮ ਦਾ ਪਰਪੱਕਤਾ ਇੰਨੀ ਜ਼ਿਆਦਾ ਸੀ ਕਿ ਉਹਦੇ ਸਤੀ ਦੇ ਸੱਤ ਕਰਕੇ, ਪਤ ਵਰਤਾ ਦੇ ਧਰਮ ਦੀ ਪਰਪੱਕਤਾ ਕਰਕੇ ਇੰਨੀ ਸ਼ਕਤੀ ਸੀ ਕਿ ਸੂਰਜ ਵਿਚ ਵੀ ਤਾਕਤ ਨਹੀਂ ਵੀ ਉਦੇ ਹੋ ਸਕੇ। ਕਹਿੰਦੇ ਸੂਰਜ ਉਦੇ ਨਹੀਂ ਹੋਇਆ, ਚਾਰੇ ਪਾਸੇ ਦਸਾਂ ਦਿਸ਼ਾਵਾਂ ਵਿਚ ਹਨੇਰਾ ਹੀ ਹਨੇਰਾ ਛਾਇਆ ਹੋਇਆ।
ਦਸ ਦਿਨ ਬੀਤ ਗਏ ਇਸ ਭਾਂਤੀ ਸਗਰੋ ਜਗਤ ਪਇਓ ਬਿਕਲਾਤੇ।
10 ਦਿਨ ਬੀਤ ਗਏ, 10 ਦਿਨ ਤੱਕ ਸੂਰਜ ਨਹੀਂ ਚੜਿਆ, 10 ਦਿਨ ਤੱਕ ਸੂਰਜ ਉਦੇ ਨਹੀਂ ਹੋਇਆ, ਵੀ ਉਹਨੇ ਵੀ ਸੱਤ ਕੀਤਾ ਹੋਇਆ ਵੀ ਮੈਂ ਸੂਰਜ ਉਦੇ ਨਹੀਂ ਹੋਣ ਦੇਣਾ। 10 ਦਿਨਾਂ ਤੱਕ ਸੂਰਜ ਉਦੇ ਨਹੀਂ ਹੋ ਸਕਿਆ ਉਸ ਸਤੀ ਦੇ ਸੱਤ ਕਰਕੇ, ਉਹਦੇ ਪਤ ਵਰਤਾ ਧਰਮ ਦੀ ਪਰਪੱਕਤਾ ਕਰਕੇ। ਜਦੋਂ 10 ਦਿਨ ਸੂਰਜ ਨਹੀਂ ਚੜਿਆ ਤੇ ਜਿੰਨੇ ਜਗਤ ਦੇ ਲੋਕ ਸੀ, ਸੰਸਾਰ ਦੇ, ਦੁਨੀਆਂ ਦੇ ਲੋਕ ਸੀ, ਹੁਣ ਸੂਰਜ ਦੇ ਨਾਲ ਹੀ ਸਾਰਿਆਂ ਦੇ ਕੰਮ ਕਾਰ ਵਿਹਾਰ ਚੱਲਦੇ ਨੇ, ਜਦੋਂ ਸੂਰਜ ਹੀ ਉਦੇ ਨਹੀਂ ਹੋਇਆ ਤੇ ਸਾਰੇ ਜਗਤ ਦੇ ਲੋਕ ਵਿਆਕੁਲ ਹੋ ਗਏ, ਸਾਰੇ ਜਗਤ ਦੇ ਲੋਕ ਅਸਤ ਵਿਅਸਤ ਹੋ ਗਏ।
ਸਰਬ ਸੁਰਨ ਤਬ ਕੀ ਨੇ ਉਪਾਏ ਜਿਸ ਕੋ ਪਤੀ ਮਿਲ ਦੇਹ ਜਿਵਾਏ।
ਆਖਿਰਕਾਰ ਜਿੰਨੇ ਦੇਵਤੇ ਸੀ, ਬ੍ਰਹਮਾ ਵਿਸ਼ਨੂੰ ਮਹੇਸ਼, ਉਹ ਇਕੱਠੇ ਹੋਏ, ਉਹਨਾਂ ਨੇ ਇਕੱਠੇ ਹੋ ਕੇ ਫਿਰ ਸਲਾਹ ਕੀਤੀ, ਮਸ਼ਵਰਾ ਕੀਤਾ ਵੀ ਏਦਾਂ ਗੱਲ ਨਹੀਂ ਬਣਨੀ, ਸੂਰਜ ਉਦੇ ਹੋਣ ਤੋਂ ਬਿਨਾਂ ਸਾਰੀ ਧਰਤੀ ਦੇ ਕੰਮ ਵਿਆਕੁਲ ਹੋ ਜਾਣੇ ਨੇ, ਸੰਸਾਰ ਦਾ ਪ੍ਰਬੰਧ ਨਹੀਂ ਚੱਲਣਾ, ਨਿਯਮ ਨਹੀਂ ਚੱਲਣਾ। ਉਹਨਾਂ ਦੇਵਤਿਆਂ ਨੇ ਇਕੱਤਰ ਹੋ ਕੇ ਆਖਿਆ ਸਤੀ ਨੂੰ ਕਿ ਅਸੀਂ ਤੇਰਾ ਮੁਰਦਾ ਪਤੀ ਜਿਉਂਦਾ ਕਰਾਂਗੇ। ਉਹਨਾਂ ਨੇ ਕਹਿੰਦੇ ਫਿਰ ਉਸ ਦੇ ਪਤੀ ਨੂੰ ਜਿਉਂਦਾ ਕੀਤਾ ਸਤੀ ਦੇ ਨੂੰ, ਤੇ ਮੁਰਦੇ ਪਤੀ ਨੂੰ ਜਿਉਂਦਾ ਕੀਤਾ, ਫਿਰ ਜਾ ਕੇ ਸੂਰਜ ਉਦੇ ਹੋਇਆ।
ਹਿਮ ਪਤੀ ਬ੍ਰਤਾ ਬਿਖੈ ਬੋ ਬਲ ਹੈ ਤਰੇ ਸ਼ਕਤ ਗਮਨੇ ਸਭ ਛਲ।
ਮਹਾਰਾਜ ਜੀ ਕਹਿਣ ਲੱਗੇ ਏਦਾਂ ਇਹ ਬਚਨ ਹੋਇਆ ਉਸ ਪਤ ਵਰਤਾ ਧਰਮ ਚ ਪੱਕੀ ਇਸਤਰੀ ਦਾ। ਪਾਤਸ਼ਾਹ ਕਹਿੰਦੇ ਏਦਾਂ ਪਤ ਵਰਤਾ ਧਰਮ ਚ ਜਿਹੜੀ ਪ੍ਰਪੱਕ ਇਸਤਰੀ ਹੁੰਦੀ ਹੈ ਉਹਦੇ ਚ ਬੜਾ ਬਲ ਆ ਜਾਂਦਾ, ਉਹਦੇ ਚ ਬੜੀ ਤਾਕਤ ਆ ਜਾਂਦੀ, ਜਿਵੇਂ ਕਾਬਲ ਤੋਂ ਆਉਂਦੀ ਹੈ ਨਾ ਮਾਈ, ਇਹਦੇ ਵਿਚ ਵੀ ਸ਼ਕਤੀ ਆਈ ਹੈ, ਇਹ ਆਪਣੇ ਪਤੀ ਦੀ ਸੇਵਾ ਕਰਕੇ ਆਈ ਹੈ। ਪਤ ਵਰਤਾ ਧਰਮ ਚ ਪ੍ਰਪੱਕ ਰਹਿ ਕੇ ਇਹਦੇ ਚ ਸ਼ਕਤੀ ਆਈ ਹੈ ਕਿ ਆਪਣੀ ਇਸ ਸ਼ਕਤੀ ਦੇ ਬਲ ਨਾਲ ਇਹ ਜਿੱਥੇ ਮਰਜ਼ੀ ਜਾ ਸਕਦੀ ਹੈ, ਜਿੱਥੇ ਮਰਜ਼ੀ ਵਿਚਰ ਸਕਦੀ ਹੈ।
ਯਾ ਤੇ ਕਾਬਲ ਤੇ ਚਲ ਆਈ ਇੱਕ ਪਤੀ ਬਤਾ ਪੁਨ ਸੇਵ ਕਮਾਏ।
ਕਹਿੰਦੇ ਇਸ ਕਰਕੇ ਕਾਬਲ ਤੋਂ ਚੱਲ ਕੇ ਆਉਂਦੀ ਹੈ, ਇੱਕ ਤਾਂ ਇਹ ਪਤ ਵਰਤਾ ਇਹਦੀ ਸ਼ਕਤੀ ਹੈ ਇਹਦੇ ਵਿਚ, ਦੂਜੀ ਇਹਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਉਹਦੀ ਵੀ ਸ਼ਕਤੀ, ਇਹਦੇ ਚ ਤਾਂ ਦੋਹਰੀਆਂ ਸ਼ਕਤੀਆਂ ਹੋ ਗਈਆਂ, ਇੱਕ ਤਾਂ ਪਤ ਵਰਤਾ ਧਰਮ ਪਾਲਿਆ ਦੂਜਾ ਗੁਰੂ ਘਰ ਦੀ ਇਹਨੇ ਸੇਵਾ ਕੀਤੀ ਹੈ ਤੇ ਗੁਰੂ ਘਰ ਦੀ ਸੇਵਾ ਕਰਕੇ ਇਹਦੇ ਵਿੱਚ ਸ਼ਕਤੀ ਆਈ ਹੈ।
ਸਤਿਗੁਰ ਧਿਆਨ ਧਰੈ ਦਿਨ ਰੈਨ ਭਈ ਅਧਿਕ ਸ਼ਕਤੀ ਗਨ ਐਨ।
ਗੁਰੂ ਦਾ ਧਿਆਨ ਰਾਤ ਦਿਨ ਆਪਣੇ ਹਿਰਦੇ ਚ ਧਾਰਦੀ ਹੈ, ਗੁਰੂ ਕੀ ਮੂਰਤ ਇਹਦੇ ਹਿਰਦੇ ਵਿਚ ਵਸਦੀ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਹ ਅਵਸਥਾ ਇਸ ਮਾਈ ਦੀ ਬਣੀ ਹੋਈ ਹੈ। ਇਹਦੇ ਅੰਦਰ ਗੁਰੂ ਦਾ ਧਿਆਨ ਵਸਦਾ, ਗੁਰੂ ਦੀ ਮੂਰਤ ਹਿਰਦੇ ਵਿਚ ਵਸਦੀ, ਰਾਤ ਦਿਨ ਉਹ ਮੂਰਤ ਵਸਾ ਕੇ ਰੱਖਦੇ, ਇਸ ਕਰਕੇ ਇਹ ਸ਼ਕਤੀ ਦਾ ਘਰ ਬਣ ਗਈ ਹੈ। ਇਹਦੇ ਚ ਬੇਅੰਤ ਸ਼ਕਤੀਆਂ ਆ ਗਈਆਂ ਨੇ, ਬੇਅੰਤ ਅਜਮਤਾਂ ਕਰਾ ਮਾਤਾ ਦੀ ਇਹ ਮਾਲਕ ਬਣ ਗਈ ਹੈ।
ਗ੍ਰਸਤ ਵਿਖੇ ਜੇ ਭਗਤ ਕਰਨ ਤੇ ਗੁਰ ਸੇ ਮੈਂ ਸਭ ਕੋ ਸਿਮਰਨ ਤੇ।
ਕਹਿੰਦੇ ਜਿਹੜੇ ਗ੍ਰਸਤ ਆਸ਼ਰਮ ਚ ਰਹਿ ਕੇ ਭਗਤੀ ਕਰਦੇ ਨੇ, ਜਰੂਰੀ ਨੀ ਕਿ ਸੰਨਿਆਸੀਆਂ ਨੂੰ ਸ਼ਕਤੀਆਂ ਰਿੱਧੀਆਂ ਸਿੱਧੀਆਂ ਫੁਰਦੀਆਂ ਨੇ, ਪਾਤਸ਼ਾਹ ਕਹਿੰਦੇ ਗ੍ਰਸਤੀਆਂ ਨੂੰ ਵੀ ਫੁਰ ਸਕਦੀਆਂ ਨੇ। ਜਿਵੇਂ ਆ ਪਤਵਰਤਾ ਧਰਮ ਚ ਪੱਕੀ ਇਸਤਰੀ ਇਹਨੂੰ ਫੁਰੀਆਂ ਨੇ ਨਾ, ਪਰ ਇਹ ਫਿਰ ਵੀ ਸੇਵਾ ਨੀ ਇਹਨੇ ਛੱਡੀ, ਰਿੱਧੀਆਂ ਸਿੱਧੀਆਂ ਆ ਗਈਆਂ, ਸੇਵਾ ਫਿਰ ਕਰਦੀ ਰਹੀ ਹੈ। ਮਹਾਰਾਜ ਜੀ ਕਹਿੰਦੇ ਏਦਾਂ ਜਿਹੜੇ ਗ੍ਰਸਤ ਆਸ਼ਰਮ ਵਿਚ ਰਹਿ ਕੇ ਵੀ ਭਗਤੀ ਕਰਦੇ ਨੇ, ਗੁਰੂ ਦੀ ਸੇਵਾ ਕਰਕੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ,
ਬਿਨ ਸਮਾਨ ਦੂਸਰ ਨਾ ਹੋਏ।
ਉਹਨਾਂ ਦੇ ਸਮਾਨ ਕੋਈ ਦੂਸਰਾ ਨਹੀਂ ਹੋ ਸਕਦਾ, ਉਹ ਸਭ ਤੋਂ ਉੱਤਮ ਨੇ, ਉਹ ਸਭ ਤੋਂ ਸਰਵੋਤਮ ਨੇ, ਭਾਵੇਂ ਗ੍ਰਸਤੀ ਕਿਉਂ ਨਾ ਹੋਣ। ਜਿਹੜਾ ਗ੍ਰਸਤ ਆਸ਼ਰਮ ਚ ਰਹਿ ਕੇ ਵੀ ਪਰਮੇਸ਼ਰ ਦੀ ਭਗਤੀ ਕਰਦਾ, ਅਕਾਲ ਪੁਰਖ ਦੀ ਸੇਵਾ ਸਿਮਰਨ ਵਿਚ ਜੁੜਦਾ, ਉਹ ਗ੍ਰਸਤੀ ਸਭ ਤੋਂ ਉੱਤਮ ਹੈ। ਭਾਵੇਂ ਉਹਦੇ ਸਾਹਮਣੇ ਕੋਈ ਸੰਨਿਆਸੀ ਬੈਠਾ, ਉਹ ਸੰਨਿਆਸੀਆਂ ਤੋਂ ਵੀ ਉੱਤਮ ਹੈ, ਉਹਦਾ ਧਰਮ ਸਭ ਤੋਂ ਸ੍ਰੇਸ਼ਟ ਹੈ।
ਸੁਣ ਗੁਰ ਤੇ ਹਰਖੇ ਸਭ ਕੋਈ
ਕਥਾ। ਧੰਨ ਗੁਰੂ ਅਮਰਦਾਸ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਸਿੱਖਾਂ ਨੂੰ ਸੁਣਾਈ, ਜਿੰਨੇ ਸਿੱਖ ਬੈਠੇ ਸਨ, ਜਿਨ੍ਹਾਂ ਨੇ ਆ ਕੇ ਬੇਨਤੀ ਕਰਕੇ ਪੁੱਛਿਆ ਸੀ ਉਸ ਮਾਈ ਬਾਰੇ, ਕਾਬਲ ਵਾਲੀ ਮਾਈ ਬਾਰੇ, ਤੇ ਸਤਿਗੁਰੂ ਜੀ ਨੇ ਸਾਰਾ ਪ੍ਰਸੰਗ ਸੁਣਾਇਆ। ਸੁਣ ਕੇ ਸਾਰੇ ਸਿੱਖ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਧੰਨ ਧੰਨ ਤੁਮ ਪ੍ਰਭੋ ਕਿਰਪਾਲੋ ਦਾਤਾ ਸ਼ਤ ਬ੍ਰਿੰਦ ਬਿਸਾਲੋ।
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਧੰਨ ਹੋ ਗਰੀਬ ਨਵਾਜ ਦਯਾਨੰਦ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਰਵ ਸ਼ਕਤੀਆਂ ਦੇ ਦਾਤੇ ਹੋ, ਤੁਹਾਡੇ ਚ ਸਾਰੀਆਂ ਸ਼ਕਤੀਆਂ ਨੇ ਜਿਹੜੇ ਤੁਹਾਡੀ ਸੇਵਾ ਕਰਦੇ ਨੇ, ਭਾਵੇਂ ਉਹ ਪਤਵਰਤਾ ਧਰਮ ਚ ਪ੍ਰਪੱਕ ਰਹਿੰਦੇ ਨੇ, ਉਨ੍ਹਾਂ ਨੂੰ ਵੀ ਜੇ ਕੋਈ ਸ਼ਕਤੀ ਮਿਲਦੀ ਤੇ ਤੁਹਾਡੇ ਚੋਂ ਮਿਲਦੀ ਹੈ, ਤੁਸੀਂ ਸ਼ਕਤੀ ਦੇ ਘਰ ਹੋ। ਸਭ ਸ਼ਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਤਾਬਿਆਂ ਨੇ, ਤੁਹਾਡੇ ਹੀ ਅਧੀਨ ਹਨ।
ਹੁਣ ਸੋ ਮਾਈ ਨਿਕਟ ਕਾਰੇ ਕਰੀ ਨਿਹਾਲ ਸੁਗਿਰਾ ਉਚਾਰੇ।
ਬਚਨ ਬਿਲਾਸ ਸਿੱਖਾਂ ਨਾਲ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਵੀ ਉਹ ਮਾਈ ਨੂੰ ਸਾਡੇ ਕੋਲ ਸੱਦ ਕੇ ਲਿਆਓ, ਜਿਹੜੀ ਕਾਬਲ ਤੋਂ ਆਉਂਦੀ। ਉਹ ਮਾਈ ਨੂੰ ਸਤਿਗੁਰਾਂ ਨੇ ਆਪਣੇ ਕੋਲ ਸੱਦਿਆ, ਕੋਲ ਬੁਲਾਇਆ, ਤੇ ਕੋਲ ਬੁਲਾ ਕੇ ਸਤਿਗੁਰਾਂ ਨੇ ਉਸ ਮਾਈ ਨੂੰ ਵੀ ਨਿਹਾਲ ਕਰ ਦਿੱਤਾ, ਤੇ ਨਿਹਾਲ ਨਿਹਾਲ ਕਰਦਿਆਂ ਉਸ ਮਾਈ ਨੂੰ, ਕਿਉਂਕਿ ਰਿੱਧੀਆਂ ਸਿੱਧੀਆਂ ਫੁਰਨੀਆਂ ਜਾਂ ਸ਼ਕਤੀਆਂ ਫੁਰਨੀਆਂ, ਇਹਨਾਂ ਤੋਂ ਪਰੇ ਦੀ ਅਵਸਥਾ ਹੈ ਆਤਮਾ ਦਾ ਗਿਆਨ, ਜਿਹੜਾ ਹੈ ਉਹ ਉਰੇ ਦੀਆਂ ਗੱਲਾਂ ਨਹੀਂ, ਉਹ ਪਰੇ ਦੀਆਂ ਬਾਤਾਂ ਨੇ, ਇਹਨਾਂ ਤੋਂ ਵੀ ਪਰੇ ਦੀ ਖੇਡ ਹੈ। ਉਹ ਤਾਂ ਬਣਦੀ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ, ਸਤਿਗੁਰਾਂ ਦੀ ਦਇਆ ਬਿਨਾਂ ਗਿਆਨ ਦੀ, ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤਦੇ ਸਤਿਗੁਰੂ ਜੀ ਦੇ ਬਚਨ ਨੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ, ਉਹ ਗਿਆਨ ਸਤਿਗੁਰਾਂ ਨੇ ਬਖਸ਼ਣਾ ਸੀ। ਮਾਈ ਨੂੰ ਸੱਦ ਲਿਆ ਕਾਬਲ ਵਾਲੀ ਨੂੰ, ਤੇ ਸੱਦ ਕੇ ਨਿਹਾਲ ਨਿਹਾਲ ਕਰਨ ਵਾਸਤੇ ਬਚਨ ਬੋਲੇ।
ਆਤਮ ਗਿਆਨ ਦੰਪਤੀ ਪਾਵੋ ਅੰਤ ਸਮੇ ਮੁਝ ਸੋ ਮਿਲ ਜਾਵੋ।
ਕੀਤਾ ਤੁਹਾਨੂੰ ਦੋਵਾਂ ਨੂੰ, ਤੇਰੇ ਪਤੀ ਨੂੰ ਵੀ ਔਰ ਤੈਨੂੰ ਵੀ, ਦੋਵਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ। ਦੋਵਾਂ ਨੂੰ ਬਚਨ ਕਰ ਦਿੱਤਾ, ਤੁਹਾਨੂੰ ਦੋਹਾਂ ਨੂੰ ਆਤਮ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ, ਔਰ ਜਿਸ ਵੇਲੇ ਤੁਹਾਡੇ ਤਨ ਦਾ ਅੰਤਮ ਸਮਾਂ ਹੋਵੇਗਾ ਉਸ ਵੇਲੇ ਤਨ ਤਿਆਗ ਕੇ ਤੁਸੀਂ ਮੇਰੇ ਵਿਚ ਅਭੇਦ ਹੋ ਜਾਵੋਗੇ, ਤੁਸੀਂ ਮੇਰੇ ਵਿਚ ਮਿਲ ਕੇ ਇਕ ਮਿਕ ਹੋ ਜਾਵੋਗੇ।
ਪ੍ਰਸੰਗ ਤਿਸ ਮਾਈ ਕੇਰਾ ਕਰਿਓ ਉਧਾਰ ਪਰਮ ਸੁਖੇਰਾ।
ਕਾਬਲ ਵਾਲੀ ਮਾਈ ਦਾ ਪ੍ਰਸੰਗ ਆਉਂਦਾ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਦਾ ਉਧਾਰ ਕੀਤਾ ਹੈ ਉਹ ਸਾਰਾ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਮੇਰੇ ਤੱਕ ਪਹੁੰਚਿਆ, ਮੈਂ ਆਪ ਸਰਬੱਤ ਮਾਈ ਭਾਈ ਸੰਗਤ ਨੂੰ ਸੁਣਾਇਆ ਹੈ।
ਸਤਿਗੁਰ ਸ਼ਕਤ ਸਕਲ ਕੋ ਦਾਤਾ, ਸਿੱਖ ਸੰਗਤ ਸਭੀ ਮਨ ਜਾਤਾ।
ਸਾਰੀਆਂ ਸਿੱਖ ਸੰਗਤਾਂ ਨੇ ਆਪਣੇ ਮਨ ਚ ਜਾਣ ਲਿਆ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬ ਸ਼ਕਤੀਆਂ ਦੇ ਦਾਤੇ ਨੇ, ਸਾਰੀਆਂ ਰਿਧੀਆਂ ਸਿੱਧੀਆਂ ਇਨ੍ਹਾਂ ਕੋਲ ਹੀ ਨੇ, ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਵਸ ਨੇ, ਇਨ੍ਹਾਂ ਕੋਲੋਂ ਹੀ ਸਾਰੀਆਂ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ।
ਦੋਹੇਰਾ ਸ਼੍ਰੀ ਸਤਿਗੁਰ ਉਪਕਾਰ ਹਿਤ ਤੀਰਥ ਰਚਿਓ ਵਿਸਾਲ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਵੱਡਾ ਉਪਕਾਰ ਕਰਨ ਵਾਸਤੇ ਜੀਵਾਂ ਤੇ, ਬੜਾ ਵੱਡਾ ਮਹਾਨ ਤੀਰਥ ਗੋਇੰਦਵਾਲ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਬੌਲੀ ਸਾਹਿਬ ਲਾ ਕੇ ਤੀਰਥ ਰਚਿਆ। ਗੁਰੂ ਘਰ ਦੇ ਵਿਚ ਖਾਲਸਾ ਜੀ ਕਹਿ ਸਕਦੇ ਆ ਵੀ ਇਹ ਪਹਿਲਾ ਤੀਰਥ ਹੈ। ਇਸ ਤੋਂ ਬਾਅਦ ਤਾਂ ਫਿਰ ਹੋਰ ਮਹਾਰਾਜ ਜੀ ਦੀ ਕਿਰਪਾ ਨਾਲ ਰਾਮਸਰ ਸਰੋਵਰ ਬਣਿਆ, ਹੋਰ ਤਾਲ ਲੱਗੇ, ਸਰੋਵਰ ਲੱਗੇ, ਬੌਲੀਆਂ ਲੱਗੀਆਂ, ਪਰ ਪਹਿਲਾ ਤੀਰਥ ਜੇ ਗੁਰੂ ਘਰ ਦੇ ਵਿਚ ਲਾਇਆ ਤਾਂ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ। ਐਸਾ ਇਹ ਮਹਾਨ ਤੀਰਥ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਜੀਵਾਂ ਤੇ ਪਰਉਪਕਾਰ ਵਾਸਤੇ ਨੇ। ਸਤਿਗੁਰਾਂ ਦਾ ਜਿਹੜਾ ਸਰੀਰ ਹੈ ਉਹ ਹੈ ਹੀ ਪਰਉਪਕਾਰ ਵਾਸਤੇ। ਪਰਉਪਕਾਰ ਨੇ ਤੇ ਚਿਤਬਤੇ ਨਾ ਹੀ ਕਛ ਪੋਚ, ਸਦਾ ਹੀ ਪਰਉਪਕਾਰ ਚਿਤਬਦੇ ਨੇ ਤੇ ਬਦਲੇ ਵਿਚ ਕਦੇ ਕਿਸੇ ਕੋਲ ਕੋਈ ਇੱਛਾ ਨਹੀਂ ਰੱਖਦੇ ਕਿ ਮੈਂ ਇਹਦੇ ਤੇ ਪਰਉਪਕਾਰ ਕੀਤਾ ਤੇ ਬਦਲੇ ਚ ਮੇਰੀ ਵਡਿਆਈ ਕਰੇ ਜਾਂ ਬਦਲੇ ਚ ਆਹ ਚੀਕ ਦੇਵੇ, ਬਸ ਪਰਉਪਕਾਰ ਹੀ ਕਰਦੇ ਨੇ। ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਪਰਉਪਕਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਵਿਖੇ ਬਹੁਤ ਹੀ ਸੁੰਦਰ ਮਹਾਨ ਸਰਬ ਸ੍ਰੇਸ਼ਟ ਤੀਰਥ ਉਹ ਰਚਿਆ ਹੈ।
ਕਰੀ ਟੈਲ ਜਿਨ ਪ੍ਰੇਮ ਘਰ ਸੋ ਸਭ ਕਰੇ ਨਿਹਾਲ।
ਇਸ ਮਹਾਨ ਤੀਰਥ ਬੌਲੀ ਸਾਹਿਬ ਦੀ ਸੇਵਾ ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਧਰ ਕੇ ਕੀਤੀ ਹੈ, ਭਾਵਨਾ ਨਾਲ ਕੀਤੀ, ਭਾਵੇਂ ਉਹ ਮਾਣਕ ਚੰਦ ਸੀ, ਭਾਵੇਂ ਉਹ ਭਾਈ ਰਾਮਾ ਹੈ, ਭਾਵੇਂ ਉਹ ਸ੍ਰੀ ਗੁਰੂ ਰਾਮਦਾਸ ਜੀ ਨੇ, ਭਾਵੇਂ ਪਾਰੋ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਬੜੇ ਬੜੇ ਸਿੱਖਾਂ ਨੇ ਸੇਵਾ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ, ਭਾਵੇਂ ਕਾਬਲ ਵਾਲੀ ਮਾਈ ਦੀ ਕਥਾ ਆਪ ਜੀ ਨੇ ਸੁਣੀ ਹੈ, ਇਹ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ, ਭਾਈ ਗੰਗੋ ਸ਼ਾਹ ਵਰਗਿਆਂ ਨੇ, ਸਤਿਗੁਰਾਂ ਨੇ ਸਭ ਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ। ਜਿਨ੍ਹਾਂ ਸੇਵਾ ਕੀਤੀ ਆਪਣੇ ਹੱਥੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਨੂੰ ਨਿਹਾਲ ਕੀਤਾ, ਸਭ ਤੇ ਤਰਸ ਕੀਤਾ ਹੈ।
ਭਾਈ ਸਤਿਗੁਰ ਪੌਰ ਮੁਕਤ ਕੋ ਦੁਆਰਾ।
ਭਾਈ ਸਿੱਖੋ ਸੁਣੋ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਦਰਵਾਜ਼ਾ ਹੈ ਨਾ, ਸਤਿਗੁਰਾਂ ਦਾ ਜਿਹੜਾ ਦੁਆਰ ਹੈ ਨਾ, ਉਹ ਮੁਕਤੀ ਦਾ ਦਰਵਾਜ਼ਾ ਹੈ, ਮੁਕਤੀ ਦਾ ਦਰਵਾਜ਼ਾ। ਨਹੀਂ ਤਾਂ ਮੁਕਤੀ ਦਾ ਦਰਵਾਜ਼ਾ ਬੜਾ ਬਾਰੀਕ ਹੈ, ਇਤਨਾ ਬਾਰੀਕ ਹੈ ਕਿ ਮਹਾਰਾਜ ਜੀ ਕਹਿੰਦੇ ਮਨ ਤੋਂ ਮੈਗਲ ਹੋਏ ਰਹੋ ਕਿਉਂ ਕਰ ਨਿਕਸਿਆ ਜਾਏ। ਮੁਕਤ ਦੁਆਰਾ ਸੰਕਰਾ ਰਾਈ ਦੱਸੇ ਪਾਏ। ਮੁਕਤੀ ਦਾ ਦਰਵਾਜ਼ਾ ਇਤਨਾ ਬਾਰੀਕ ਹੈ ਕਿ ਜਿਵੇਂ ਰਾਈ ਦਾ ਦਾਣਾ ਹੁੰਦਾ ਨਾ, ਤੇ ਰਾਈ ਦੇ ਦਾਣੇ ਨਾਲੋਂ ਵੀ 10 ਹਿੱਸੇ ਬਰੀਕ, ਤੇ ਮਨ ਬਣਿਆ ਹੋਇਆ ਹਾਥੀ ਹੁਣ ਉਹਦੇ ਚੋਂ ਨਿਕਲੇ ਕਿਵੇਂ? ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਐਸਾ ਜਿੱਥੇ ਆ ਕੇ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਹੋ ਜਾਂਦਾ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਹਿੰਦੇ ਫਿਰ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਕਹਿੰਦੇ ਖੁੱਲਾ ਹੋ ਜਾਣਾ, ਉਹ ਇਤਨਾ ਖੁੱਲ ਜਾਂਦਾ ਹੈ ਵੀ ਜਿਵੇਂ ਮਰਜ਼ੀ ਜੀਵ ਜਾ ਸਕਦਾ ਹੈ, ਆ ਸਕਦਾ ਹੈ, ਜੇ ਦਰ ਆਵਤ ਜਾਤੇ ਉਹ ਹਟਕੈ ਨਾਹੀ ਕੋਏ। ਕਹਿੰਦੇ ਇਹੋ ਜਿਹਾ ਦਰਵਾਜ਼ਾ ਹੈ ਸਤਿਗੁਰਾਂ ਦਾ ਵੀ ਜਿੱਥੇ ਆਉਂਦੇ ਜਾਂਦੇ ਨੂੰ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਵੀ ਤੂੰ ਕੌਣ ਹੈ, ਤੇਰਾ ਧਰਮ ਕੀ ਹੈ, ਤੇਰਾ ਮਜ਼ਹਬ ਕੀ ਹੈ, ਤੇਰਾ ਜਾਤ ਬਰਾਦਰੀ ਕੀ ਹੈ। ਕਹਿੰਦੇ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਹੈ। ਐਸਾ ਗੁਰੂ ਅਮਰਦਾਸ ਸਾਹਿਬ ਜੀ ਦਾ ਦਰਵਾਜ਼ਾ ਘਰ ਹੈ ਜਿੱਥੇ ਮੁਕਤੀ ਪ੍ਰਾਪਤ ਹੁੰਦੀ ਹੈ।
ਤਰ ਪ੍ਰਤੀਤੀ ਮਿਠਾਨ ਚਕਾਰਾ।
ਇਹਦਾ ਮਨ ਚ ਭਰੋਸਾ ਠਾਣ ਕੇ, ਇਹਦਾ ਮਨ ਚ ਪ੍ਰਤੀਤ ਧਾਰ ਕੇ, ਪੱਕੀ ਵਿਸ਼ਵਾਸ ਧਾਰਨ ਕਰਕੇ ਗੁਰੂ ਕੇ ਸਿੱਖ ਕਾਰ ਸੇਵਾ ਕਰ ਰਹੇ ਨੇ। गुरु के सिख सेवा कर रहे ने, बड़ी भावना नाल सेवा कर रहे ने।
राखियो खोल मुक्त भंडारो,
सतगुरु गुरु अमरदास साहब सच्ची पातशाह जी महाराज जी ने मुक्ति दे खजाने खोले हुए ने। मुक्ति दा भंडारा कहंदे ने खजाने नूं, कहंदे इस तरह कह लईए भी सतगुरु जी ने मुक्ति दे खजाने खोले हुए हन।
ज्यों ज्यों बख्शत होत उदारो,
कहंदे दोहां हत्थां नाल वंडी जांदे ने, आजो भाई लै लो मुक्ति जिन्हें लैनी है। मुक्ति तां सारे चाहुंदे ने, दुखां तों मुक्ति केड़ा नहीं चाहुंदा। आपां जिन्ने आए सब चाहुंदे आ भी साडी दुखां तों खलासी हो जाए, दुखां तों मुक्ति हो जाए। इनू ही मुक्ति कहंदे ने, दुखां तों छुट जाना। मुक्ति का मतलब यह नहीं है कि मरण तों बाद ही मुक्ति मिलती है। मुक्ति का मतलब है शरीर च रहिंदिआं होइआं भी सारिआं दुखां तों कलेशां तों विघनां तों खलासी हो जाए, भी मुक्ति है। ते गुरु अमरदास साहब ने इहो जिही मुक्ति दे खजाने खोले होए ते दोहां हत्थां नाल वंडी जांदे ने। जिहड़ा जिहड़ा सेवा करदा प्रतीत धार के सेवा करदा, दोहां हत्थां दे नाल सतगुरु सच्चे पातशाह जिवें जिवें खजाना वंडदे ने ना मुक्ति दा, सगों खजाना होर वधदा चलिआ जांदा, होर वधदा चलिआ जांदा। जिवें वंडदे ने उदां होर वधदा चलिआ जांदा। इह खजाना ही ऐसा, तिचर मूल ना छुड़ींदो, जिचर आप किरपाल, शब्द अखुट बाबा नानका, खाहे खर्च धन माल, पिउ दादे का खोल डिठा खजाना, ता मेरा मन भया निदाना, खावो खर्चो रल मिल भाई, कोट ना आवे वधदो जाई। ए खजाना ही सतगुरु सच्चे पातशाह दा ऐसा है, जेड़ा वंडदिआं खांदिआं खर्चदिआं घटदा ही नहीं, दोहां हत्थां नाल वंडी जांदा ते खजाना होर वधी जांदा है।
श्री गुरु अमर के देव तरोवर, बड़ प्रताप विस्तार बरोवर।
इस तरह कह लिए भी श्री गुरु अमरदास साहब जी महाराज, गुरु अमरदास जी ने जा कल्प वृक्ष ने, एक कल्प वृक्ष है स्वर्गपुरी विच, उहदे कोलो जेड़ा फल मंगीए जेड़ा फुल मंगीए मिलदा है। कहंदे गुरु अमरदास साहब सच्चे पातशाह जी कल्प वृक्ष दे समान कुछ तुलना दे रहे ने, भी किस तरह का यह कल्प वृक्ष है। वह कल्प वृक्ष तो स्वर्गपुरी का बिनस जाता, मिट जाता, मुक जाता है, पर यह कल्प वृक्ष सदा रहने वाला। कहिंदे गुरु अमरदास साहब जी देव तरोवर दे समान एडा वड्डा भारी जिहड़ा सतगुरां दा प्रताप है ना, यही उस कल्प वृक्ष का फैलाव है।
आल माल सतसंगत सो है,
जिहड़ी सतगुरां दी सतसंगत है, यह मानो सतगुरां दे रूपी कल्प वृक्ष के चारे पासे छिल है। जिवें दरखत दे आले दुआले छिल हुंदे कल्प वृक्ष दे, कहिंदे इदां गुरु रूपी कल्प वृक्ष दे आले दुआले जिहड़ी सत संगत है ना, मानो ए छिल है।
शुभ गुण गण दल संकुल सो है,
जिहड़े शुभ गुणा दे गण समूह ने, ए गुरु अमरदास रूपी कल्प वृक्ष दे उत्ते पत्ते खिड़े हुए ने, ए पत्ते लगे हुए ने।
विशियन ते विराग जिस छाया, ब्रह्म ज्ञानी देवन को भाया।
विषयां विकारां दी धुप तों बचाण वास्ते गुरु अमरदास रूपी तरोवर दी जिहड़ी विराग रूपी छां है। विषयां विकारां तों धुप तों किवें बचिआ जांदा? विराग रूपी छां नाल। उरे विराग रूपी छां गुरु अमरदास रूपी तरोवर दे विचों मिलदी है। जिवें कल्प वृक्ष देवतिआं नूं चंगा लगदा है, इदां गुरु अमरदास साहिब रूपी कल्प वृक्ष ब्रह्म ज्ञानी गुरसिखां दे मना नूं चंगा लगदा है। ब्रह्म ज्ञानी सिख रूपी जेड़े देवते ने, उनां दे मन नूं इह ब्रिछ पौंदा है।
श्री सतगुर पग पंकज सेवा, एही बीज उपजन शुभ भेवा।
सतगुरु जी दे चरणा कमलां दी सेवा है, उस सेवा रूपी बीज तो मानो एक कल्प वृक्ष रूपी जो गुरु अमरदास रूपी वृक्ष है, ए सतगुरां दी सेवा रूपी बीज चो पैदा होया है।
भगती तुचा करत दृढ़ राखा,
और भगती रूपी तुचा जड़ी है ओ सतगुरु जी नूं दृढ़ करके रखण वाली है।
जै कै सिखी दीर्घ साखा,
किथे किथे सतगुरां दी जड़ी सिखी है, मानो इस कल्प वृक्ष रूपी दरखत दियां टहणियां ने सारियां। गुरु अमरदास साहब वृक्ष रूप उदा दा अलंकार बन रहे भाई साहब जी, वृक्ष जान के कल्प वृक्ष जान के अलंकार, कहंदे जिवें कल्प ब्रिछ दीआं टहणीआं दा विस्थार हुंदा है इदा गुरु अमरदास सुर साहिब जी रूपी कल्प ब्रिछ दीआं जिहड़ीआं टहणीआं ने ਉਹ ਗੁਰੂ ਕੀ ਸਿੱਖੀ ਹੈ ਜਿਹੜੀ ਚਾਰੇ ਪਾਸੇ ਵਿਸਤਰਤ ਹੈ।
ਸਤ ਅਸਤ ਵਿਵੇਕ ਸ਼ੁਭ ਸੁਮਨਤ,
ਸਤ ਤੇ ਅਸਤ ਦੀ ਵਿਚਾਰ ਕਰਨੀ ਇਹ ਸ਼ੁਭ ਫੁੱਲ ਲੱਗੇ ਹੋਏ ਨੇ।
ਜੈਤ ਰਹਿਤ ਭਗਤ ਗਨ ਸੁਮਨਸ,
ਹੋਰ ਜਿਹੜੇ ਮਹਾਰਾਜ ਜੀ ਦੀ ਭਗਤੀ ਕਰਨ ਵਾਲੇ ਭਗਤ ਨੇ ਉਹ ਇਨ੍ਹਾਂ ਫੁੱਲਾਂ ਨੂੰ ਚਾਹੁੰਦੇ ਨੇ। ਸਤ ਅਸਤ ਦੀ ਵਿਵੇਕ ਦੀ ਜਿਹੜੀ ਵਿਚਾਰ ਰੂਪੀ ਫੁੱਲ ਨੇ ਇਨ੍ਹਾਂ ਫੁੱਲਾਂ ਨੂੰ ਗੁਰੂ ਕੇ ਸਿੱਖ ਰੂਪੀ ਮਾਨਸ ਚਾਹੁੰਦੇ ਹਨ।
ਯਾਚਕ ਸਿੱਖ ਅਨੇਕ ਜੇ ਆਵਤ, ਮਨੋ ਕਾਮਨਾ ਤਤ ਜਿਨ ਪਾਵਤ,
ਕਲਪ ਬ੍ਰਿਛ ਕੋਲੋ ਜਿਹੜਾ ਫਲ ਮੰਗੀਏ ਪ੍ਰਾਪਤ ਹੁੰਦਾ। ਇੱਦਾਂ ਜਿਹੜੇ ਜਾਚਕ ਮੰਗਤੇ ਬਣ ਕੇ ਗੁਰੂ ਅਮਰਦਾਸ ਰੂਪੀ ਕਲਪ ਬ੍ਰਿਛ ਕੋਲ ਆਉਂਦੇ ਨੇ, ਜਿਹੜੀ ਜਿਹੜੀ ਕਾਮਨਾ ਕਰਦੇ ਨੇ ਉਨ੍ਹਾਂ ਦੀਆਂ ਉਹ ਕਾਮਨਾਵਾਂ ਗੁਰੂ ਅਮਰਦਾਸ ਸਾਹਿਬ ਜੀ ਪੂਰੀਆਂ ਕਰਦੇ ਨੇ।
ਜਿਨ ਕੇ ਬਣੇ ਭਾਗ ਜਗ ਜਾਗੇ, ਸੋ ਗੁਰ ਸਿਰ ਤਰਵਰ ਅਨੁਰਾਗੇ,
ਜਿਨ੍ਹਾਂ ਦੇ ਵੱਡੇ ਭਾਗ ਜਾਗੇ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਰੂਪੀ ਇਹੋ ਜਿਹੇ ਦੇਵ ਧਰੋਵਰ ਨਾਲ ਪ੍ਰੇਮ ਕਰਦੇ ਨੇ, ਉਹ ਗੁਰੂ ਅਮਰਦਾਸ ਸਾਹਿਬ ਨਾਲ ਪ੍ਰੇਮ ਕਰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਜਾਗੇ ਨੇ, ਜਿਨ੍ਹਾਂ ਦੇ ਚੰਗੇ ਕਰਮ ਜਾਗੇ ਹਨ।
ਕੋਸ਼ੀ ਤੋਟ ਦੇਤ ਨਿਤ ਰਹੇ, ਦੋਨੋਂ ਹੱਥ ਚ ਬਾਂਟਤ ਐ,
ਸਤਿਗੁਰੂ ਜੀ ਦਾ ਖਜ਼ਾਨਾ ਹੈ ਔਰ ਦੋਵਾਂ ਹੱਥਾਂ ਨਾਲ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸਿੱਖਾਂ ਵਿਚ ਵੰਡੀ ਜਾ ਰਹੇ ਨੇ।
ਜਗਤ ਬਿਦਤ ਅਜ਼ਮਤ ਕੇ ਦਾਤਾ, ਭੁਗਤ ਮੁਕਤ ਲੈ ਜਿਨੋ ਪਛਾਤਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਜ਼ਮਤ ਸਾਰੇ ਜਗਤ ਵਿਚ ਪ੍ਰਗਟ ਹੈ। ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅਜ਼ਮਤਾਂ ਦੇ ਕਰਾਮਾਤਾਂ ਦੇ ਦਾਤੇ ਨੇ। ਉਨ੍ਹਾਂ ਕੋਲੋਂ ਭੁਗਤੀ ਮੁਕਤੀ ਸਭ ਕੁਝ ਪ੍ਰਾਪਤ ਹੁੰਦਾ ਹੈ, ਭੁਗਤ ਤੇ ਮੁਕਤੀ ਦੇ ਦਾਤੇ ਨੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਹੋਰ ਕਥਾ ਅੱਗੇ ਚੱਲ ਰਹੀ ਹੈ, ਉਹ ਆਪਾਂ ਅਗਲਿਆਂ ਪ੍ਰਕਰਣਾਂ ਚ ਸਰਵਣ ਕਰਾਂਗੇ। ਅੱਜ ਇਕ ਪਵਿੱਤਰ ਦਿਹਾੜਾ ਹੈ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਅੱਜ ਦੇ ਦਿਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਜਨਮ ਹੋਇਆ, ਤੇ ਉਸ ਵੇਲੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਭੰਗਾਣੀ ਦਾ ਜੰਗ ਲੜ ਕੇ ਮੁੜੇ ਸਨ, ਤੇ ਰਸਤੇ ਵਿਚ ਹੀ ਸਤਿਗੁਰਾਂ ਨੂੰ ਖ਼ਬਰ ਮਿਲੀ। ਸਤਿਗੁਰੂ ਜੀ ਜਦੋਂ ਕਹਿੰਦੇ ਆ ਰਹੇ ਸੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰਗ ਗੀਤ ਗਾਏ, ਤੇ ਮਹਾਰਾਜ ਜੀ ਨੂੰ ਖ਼ਬਰ ਦਿੱਤੀ ਪਾਤਸ਼ਾਹ ਜੀ ਆਪ ਜੀ ਦੇ ਘਰ ਖੁਸ਼ੀਆਂ ਆਈਆਂ, ਦੋਹਰੀਆਂ ਵਧਾਈਆਂ ਹੋਈਆਂ, ਇਕ ਤਾਂ ਆਪ ਜੀ ਜੰਗ ਜਿੱਤ ਕੇ ਆਏ ਹੋ, ਦੂਜਾ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਸਾਹਿਬਜ਼ਾਦੇ ਦਾ ਜਨਮ ਹੋਇਆ। ਤੇ ਬਾਜਾਂ ਵਾਲੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਬਚਨ ਕਿਹਾ, ਕਹਿਣ ਲੱਗੇ ਜਿਵੇਂ ਅਸੀਂ ਜੰਗ ਜਿੱਤ ਕੇ ਆਏ ਹਾਂ ਨਾ, ਜੰਗ ਜਿੱਤ ਕੇ ਆਉਂਦਿਆਂ ਸਾਨੂੰ ਇਹ ਖ਼ਬਰ ਮਿਲੀ ਹੈ, ਤੇ ਕਹਿੰਦੇ ਇਸ ਬਾਲਕ ਦਾ ਨਾਮ ਵੀ ਅਸੀਂ ਅਜੀਤ ਸਿੰਘ ਰੱਖਾਂਗੇ, ਇਹਨੂੰ ਵੀ ਕੋਈ ਜਿੱਤ ਨਹੀਂ ਸਕੇਗਾ। ਇਹ ਵੀ ਅਜੀਤ ਹੋਵੇਗਾ, ਇਹਨੂੰ ਕੋਈ ਜਿੱਤ ਨਹੀਂ ਸਕੇਗਾ। ਅਜੀਤ ਸਿੰਘ ਸਤਿਗੁਰਾਂ ਨੇ ਨਾਮ ਰੱਖਿਆ। ਧੰਨ ਧੰਨ ਬਾਬਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਵਧਾਈਆਂ। ਵਾਹਿਗੁਰੂ ਵਾ